رب العالمين والصلاة والسلام على رسوله محمد وآله وصحابه أجمعين برحمتك يا أرحم الراحمين. لا أقيم الصلاة وآت الزكاة وآتي الرسول لعلكم ترحمون. دو باتاں کہنیاں نے، پہلی بات ہے بھی ہوں ایک بج گیا، وقت نہیں کہ میں کچھ کہاں، ایک تو میں گل ٹیپ کرونی ہے بھی وقت نہیں ہونے گا بھی میں کچھ کہاں، دوجی گل ہے کہ خدارے لے کے نعرے نہ ماریا کرو، آوے آوے جاوے جاوے جیوے 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 تے نعرے پتہ نہیں کدھر نے ساڈے اہل حدیث دے تے نعرے جی، میں آیا تو تسی کیا جیوے 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 جیوے، تسا کیا نا یہ نعرے جڑے نے اسلام دے مخالفاں دے، ساڈے نعرے نہیں، زیادہ تو زیادہ نعرہ تکبیر تسی لا سکدے ہو، وہ بھی اس واسطے کہ حضرت عمر جدن مسلمان ہوئے ادھر کہندے نے کہ نعرہ لگا تے جنگ بدر چ وی نعرہ لگا. یہ علاوہ جی تھی مینو کہو زندہ باد، ہوں ایک نعرہ میرے واسطے آیا شیر بہادر شیر بہادر، مینو نہیں یہ پتا لگا بھی یہ مانا کی ہے، میں کئی نے پوچھا. اصل گل یہ جدو تھی کسی کے نام کا نعرہ لا دو نا تو قدرتی طور پہ دل چ کچھ اجب جہ آ جاتا ہے، شیطان یہ چاہتا ہے بھی یہ دل چ اجب آ جائے، انہیں تقریر تے پھیر کرنی ہے پہلے یہ تقریر کا بیڑا گرم کر دیا، کیوں اجب جو آ گیا فخر جو آ گیا بھی میرے نام میرا اتنا اچا نام میرے نام کا نعرہ لگتا ہے، تو بھائی یہ شیطان بڑا دشمن ہے. میں خدا دا واسطہ لا کر پا کے تمہیں کہنا کہ میرے نام کا نعرہ نہ لایا کرو، چلو نعرہ تقریر لگ گیا پتا لگ گیا بھی تمہیں میرے آن کی خوشی ہے، تو میرے نام کا نعرہ لا کے کی کرو گے، جیوے جیوے رال میں کد تک جیوا گا جب موت آنی آ ہی جانی. معاذ اللہ میں تاری تردید نہیں کرتا، بس این گل کہنا مضمون میرے لکھا ہے تخلید یا کی لکھا ہے، میں انہوں نے صرف اینا پوچھنا بھی چار اماما کی تخلید کی جاتی ہے، امام شافی امام احمد بن حنبل امام مالک تو چوتھے امام ابو حنیفہ رحمت اللہ علیہ، جو دنیا کا مولوی آ اس حصے تو لے کے اس حصے تک اور سجے لے کے کھبے تک سارا جہان 30 بار قرآن دے، جو جہان کا مولوی آ وہ یہاں چواں اماما تو دکھا دو بھی ساری تقلید کرو تو پھر تو گنجائش ہوے گی، بحث کر دی جی انہوں نے کہا ہی نہیں ساری تقلید کرو تو تسی تقلید کتوں لے آتی ہے، سیدھی گل ہے تو منع کیتا ہے ساری تقلید نہ کرو تے تسی تقلید کرو تے پھر اماما دے منکر تسی ہوئے کہ اسی بلا تقلید شخصی کو کہاں سے تم نے ٹھہرایا، صحابہ نے اور نبی نے تو کہیں اس کو نہ فرمایا نہ اماموں نے کہیں اس کا ذکر فرمایا، بلا تقلید شخصی کو کہاں سے تم نے ٹھہرایا، صحابہ قول لیتے تھے کبھی صدیق اکبر کا کبھی فاروق کا فتویٰ کبھی عثمان و حیدر کا، وہاں یہ حال تھا ہرگزنا صحابہ پیغمبر کا کہ مذہب ہو جدا ہر کا مقرر ہو لقب ہر کا کہ فاروقی فلانا ہے فلانا مرتضائی ہے، جہاں خود سید کونین کی موجود سنت ہو وہاں غیروں کے رائے چل پڑنا رائے پر چلنا ضلالت ہے، نہیں وہ اہل سنت بلکہ مشرک پھر رسالت ہے، بلا تقلید شخصی کو کہاں سے تم نے ٹھہرایا. میرے عزیزوں کو خدا واسطے تقلید کا کتوں لفظ، جے قرآن دیتی ہیں سپارے چوں یا پوری حدیث دیا کتابوں چوں ایک جگہ بھی تسی تقلید کا لفظ کھا دے تسی سچے دے بہ جھوٹ، نہ کھوج نہ نام نہ خورا نہ نا نہ تھے ایویں دھکے نال ہی ساڈے اور ماں نے تقریر کی بھی مسر کہہ دی بڑا سچا ہے جی اسی سچے ٹھیک ہے، جنہوں سچا ہوئے جہاں سونا کھڑا ہو دکھاؤں لاؤ ساڈا بھی سونا ویخ لو تو اپنا ہی دکھاؤ، جھگڑا تو نہیں نا کسی بات کا. مینو یہ دسو تھی ماشاء اللہ چنگے سمجھدار لوگ جی، کیوں جی تقلید امام حنیفا رحمت اللہ علیہ کی امام شافی کی امام مالک کی احمد بن حنبل کی ਜਦੋਂ ਇਮਾਮ ਹੈ ਨਹੀਂ ਸਨ ਤੇ ਉਦੋਂ ਮਜ਼ਹਬ ਹਨਫੀ ਕਿੱਥੇ ਸੀ? ਨਹੀਂ ਸਮਝ ਆਈ? ਜਦ ਇਮਾਮ ਦਾ ਹੀ ਨਾਮ ਨਹੀਂ ਤੇ ਹਨਫੀ ਕਿੱਥੋਂ ਨਿਕਲਿਆ? ਇਮਾਮ ਪੈਦਾ ਹੋਇਆ ਤੇ ਹਨਫੀ ਆਏ ਨਾ, ਤਾਂ ਸ਼ਾਫੀ ਆਏ ਨਾ, ਫਿਰ ਅਹਿਮਦ ਬਿਨ ਹੰਬਲ ਆਏ ਤੇ ਹੰਬਲੀ ਆਏ ਨਾ। ਅਸੀਂ ਕੌਣ? ਜੋ ਇਮਾਮਾਂ ਦੇ ਪੈਦਾ ਹੋਣ ਤੋਂ ਪਹਿਲੇ ਦੁਨੀਆਂ ਉੱਤੇ ਕੁਰਾਨ ਤੇ ਇਸਲਾਮ ਮੰਨੇ ਜਾਂਦੇ ਸੀ, ਖੁਲਫਾ ਰਾਸ਼ਿਦੀਨ ਦੇ ਜ਼ਮਾਨੇ 'ਚ ਅਸੀਂ ਉਹੋ ਹੀ ਹਾਂ। ਸਾਡਾ ਮਤਲਬ ਤੇ ਉਹ ਜਿਹੜਾ ਖੁਲਫਾ ਰਾਸ਼ਿਦੀਨ ਦੇ ਜ਼ਮਾਨੇ ਸੀ। ਇੰਨੀ ਗੱਲ ਹੀ ਮੈਂ ਕਹਿਣੀ ਹੈ, ਚੂੰਕਿ ਟਾਈਮ ਹੈ ਨਹੀਂ। ਇੱਕ ਗੱਲ ਹੋਰ, ਉਹ ਇਹ ਆ ਕਿ ਪੀਪਲ ਪਾਰਟੀ ਦੇ ਕੌਂਸਲ ਨੇ, ਜਿਹਦੇ 'ਚ 11-12 ਮੌਲਵੀ ਨੇ, ਉਹਨਾਂ ਨੇ ਚੈਲੰਜ ਦਿੱਤਾ ਸਾਨੂੰ ਕਿ ਮੁਨਾਜ਼ਰਾ ਕਰ ਲਓ ਸਾਡੇ ਨਾਲ, ਵੀ ਔਰਤ ਸਰਬਰਾ ਹੋ ਸਕਦੀ ਹੈ ਜਾਂ ਨਹੀਂ, ਮੁਲਕ ਦੀ ਸਰਬਰਾ। ਅੱਗੇ ਤਾਂ ਸਾਨੂੰ ਆਮ ਹੀ ਨਫਾਦਾਨ ਦਾ ਝਗੜਾ ਸੀ, ਜਾਂ ਤਕਲੀਦ ਅਦਨ ਤਕਲੀਦ ਦਾ ਝਗੜਾ ਸੀ, ਜਾਂ ਫਾਤਿਹ ਖਲਫੁਲ ਇਮਾਮ ਦਾ ਝਗੜਾ ਸੀ। ਅਸੀਂ ਅਲਹਮਦੁਲਿਲਾਹ ਨੇ ਪਾਇਆ ਹੈ, ਔਰ ਅੱਜ ਵੀ ਅਸੀਂ ਤਿਆਰ ਹਾਂ। ਅਗਰ ਕਿਸੇ ਨੂੰ ਕੋਈ ਮਸਲੇ ਸ਼ੁਭਾ ਹੋਵੇ, ਲੜਾਈ ਨਹੀਂ, ਝਗੜਾ ਨਹੀਂ, ਅੱਜ ਵੀ ਆਦ ਨੂੰ, ਅਗਰ ਕਿਸੇ ਨੂੰ ਸਾਡੇ ਮਸਲੇ ਕਿਸੇ ਮਸਲੇ 'ਤੇ ਇਤਰਾਜ਼ ਹੋਵੇ, ਇਨਸ਼ਾਅੱਲਾ ਅਸੀਂ 24 ਘੰਟਿਆਂ ਸਵਾਲ ਹੋਵੇ ਕਰੋ, ਅਸੀਂ 24 ਘੰਟੇ ਜਵਾਬ ਦੇਣ ਨੂੰ ਆਦਰ। ਔਰ ਮੈਂ ਇਸ ਵੇਲੇ ਇੱਥੇ ਖੜਾ, ਕਿਸੇ ਵਕਤ ਇੱਥੇ ਮੈਂ ਕਿਹਾ ਸੀ ਚੌਂਕ ਵਿੱਚ, ਇੱਥੇ ਖੜਾ ਤੁਹਾਡੇ ਸਾਹਮਣੇ, ਮੈਂ ਇਸ ਵੇਲੇ ਬਹਿਸੀਅਤ ਸਨਮ ਦੇ ਇਮਾਮ ਦੇ ਪਿੱਛੇ ਸੂਰਤ ਫਾਤਿਹਾ ਪੜ੍ਹਨ ਦੀਆਂ 160 ਹਦੀਸਾਂ ਦਿਖਾ ਸਕਦਾ, ਸੰਧੀ ਸਨਮ ਦੇ ਇਤਬਾਰ ਨਾਲ। ਅਤੇ ਤੁਸੀਂ ਇੱਕ ਦਿਖਾ ਦਿਓ, ਸਿਰਫ ਇੱਕ, ਕਿਤਾਬ ਦੇ ਅੰਦਰ ਨਹੀਂ ਗੱਤੇ 'ਤੇ ਲਿਖੀ ਵਿਖਾ ਦਿਓ ਵੀ ਇਮਾਮ ਦੇ ਵਿੱਚ ਸੂਰਤ ਫਾਤਿਹਾ ਨਹੀਂ ਪੜ੍ਹਨੀ ਚਾਹੀਦੀ, ਅਸੀਂ ਮੰਨ ਲਾਂਗੇ। ਪਰ ਹੋਵੇ ਫਰਮਾਨ ਨਬੀ ਦਾ, ਅਸੀਂ ਨਬੀ ਦੇ ਸਿਵਾ ਕਿਸੇ ਦਾ ਫਰਮਾਨ ਨਹੀਂ ਮੰਨਦੇ। ਇੱਥੋਂ ਹੀ ਸਾਨੂੰ ਤੁਸੀਂ ਆਉਂਦੇ ਨਾ ਇਮਾਮਾਂ ਨੂੰ ਨਹੀਂ ਮੰਨਦੇ, ਕੌਣ ਹੈ ਬੇਈਮਾਨ ਜਿਹੜਾ ਇਮਾਮ ਨੂੰ ਇਮਾਮ ਨਾ ਮੰਨੇ? ਅਸੀਂ ਸਾਰੇ ਇਮਾਮਾਂ ਨੂੰ ਮੰਨਦੇ, ਸਾਰੇ ਬਲੀਆਂ ਨੂੰ ਮੰਨਦੇ ਹਾਂ, ਪਰ ਇੰਨਾ ਹੀ ਸਾਡੀ ਜੁਰਮ ਕਹੋ ਜਾਂ ਸਾਡੀ ਕਸਰ ਕਹੋ ਇਹ ਆ ਕਿ ਜਦੋਂ ਆ ਜਾਏ ਨਾ ਨਬੀ ਦਾ ਫਰਮਾਨ, ਉਦੋਂ ਅਸੀਂ ਕਿਸੇ ਇਮਾਮ ਦੀ ਬਾਤ ਤੁਸੀਂ ਵਿਖਾਓ, ਤੁਸੀਂ ਮੰਨੋਗੇ? ਇੱਕ ਬੰਨੇ ਨਬੀ ਹੋਵੇ, ਇੱਕ ਬੰਨੇ ਕੋਈ ਇਮਾਮ ਕੋਈ ਹੋਰ ਕਹਿੰਦਾ ਹੋਵੇ, ਨਬੀ ਨੂੰ ਛੱਡ ਕੇ ਮੰਨੋਗੇ? ਨਹੀਂ। ਮੈਂ ਤਾਂ ਤੁਹਾਨੂੰ ਇਹ ਹਦੀਸ ਸਮਝਣਾ, ਜਾਂ ਇਨਕਾਰ ਕਰੋ ਵੀ ਮੈਂ ਇਮਾਮ ਦੀ ਮੰਨਾਂਗਾ ਨਬੀ ਦੀ ਨਹੀਂ ਮੰਨਾਂਗਾ। ਸਾਡਾ ਤਾਂ ਇਮਾਨ ਆ ਕਿ ਜਬਰੀਲ ਦੀ ਬਾਤ ਨਹੀਂ ਮੰਨਦੇ ਜਿੱਥੇ ਅੱਲਾ ਦੇ ਰਸੂਲ ਦਾ ਫਰਮਾਨ ਹੈ ਲਾ ਇਲਾਹਾ, ਅੱਗੇ ਕਲਮੇ 'ਚ ਨਬੀ ਦਾ ਨਾਮ ਲੈਣਾ ਅਤੇ ਤਕਲੀਦ ਇਮਾਮਾਂ ਦੀ ਕਰਨੀ। ਭਾਈ ਉਹ ਇਹ ਜ਼ੁਲਮ ਹੈ, ਆਪਣੇ 'ਤੇ ਜ਼ੁਲਮ ਨਾ ਕਰੋ। ਸਾਨੂੰ ਕੀ ਕਹਿੰਦੇ ਹੋ? ਜਦੋਂ ਦੁਨੀਆਂ 'ਤੇ ਆਇਆ ਸਾਂ ਉਦੋਂ ਵੀ ਕੰਨ 'ਚ ਕਿਹਾ ਸੀ ਕੁਛ? ਅਸ਼ਹਦੁ ਅੱਲਾ, ਅੱਲਾਹ ਅਕਬਰ, ਅੱਲਾਹ ਅਕਬਰ, ਅੱਲਾਹ ਅਕਬਰ, ਅੱਲਾਹ ਅਕਬਰ, ਅੱਗੇ ਅਸ਼ਹਦੁ ਅੱਲਾ ਇਲਾਹ ਇਲਾਹ, ਅੱਗੇ ਅਸ਼ਹਦੁ ਅੱਨਾ ਮੁਹੰਮਦ ਰਸੂਲਲਾ। ਜਿਹੜੇ ਪੀਰ ਦੀ ਦੁਨੀਆਂ 'ਤੇ ਇਤਾਤ ਕਰਨੀ ਸੀ ਉਹਦਾ ਨਾਮ ਤਾਂ ਤੈਨੂੰ ਪਹਿਲਾਂ ਦਿਨ ਹੀ ਦੱਸ ਦਿੱਤਾ ਸੀ ਅੱਲਾ ਨੇ, ਤੇਰੇ ਕੰਨ 'ਚ ਹੀ ਕਹਿ ਦਿੱਤਾ ਸੀ, ਤੈਨੂੰ ਉਦੋਂ ਹੋਸ਼ ਐਸੀ ਜਾਂ ਨਹੀਂ ਹੋਈ, ਕਹਿ ਦਿੱਤਾ ਸੀ ਅਸ਼ਹਦੁ ਅੱਨਾ ਮੁਹੰਮਦ ਰਸੂਲਲਾ। ਕੀ ਝਗੜਾ ਕਿਸ ਗੱਲ ਦਾ ਕਰਦੇ? ਪੱਲੇ ਹੋਵੇ ਕੁਛ ਤੇ ਕਰੋ, ਜੇ ਤੁਹਾਡੇ ਪੱਲੇ ਕੁਛ ਹੈ ਦਾਣੇ ਤੇ ਫਿਰ ਤੇ ਅਸੀਂ ਚੱਕੀ ਚਲਾਈਏ, ਤੇ ਜੇ ਪੱਲੇ ਕੁਛ ਨਹੀਂ ਤੇ ਚੱਕੀ ਕਾਹਦੇ ਵਾਸਤੇ ਚਲਾਈਏ? ਸਿੱਧੀ ਜੀ ਗੱਲ, ਮੈਂ ਇਮਾਨਦਾਰੀ ਨਾਲ ਕਹਿੰਦਾ ਔਰ ਦੋਨੋਂ ਹੱਥ ਖੜੇ ਕਰਕੇ ਕਹਿੰਦਾ, ਮੈਂ ਕਸਮ ਅੱਲਾ ਦੀ ਖਾਂਦਾ ਕਿ ਮਸਲਕ ਹਦੀਸ ਬਿਲਕੁਲ ਸੱਚਾ, ਬਿਲਕੁਲ ਸੱਚਾ, ਐਨ ਸੱਚਾ, ਜਿਸ ਤਰ੍ਹਾਂ ਮੌਲਾਨਾ ਨੇ ਫਰਮਾਇਆ, ਇਸਲਾਮ ਔਰ ਮਸਲਕ ਹਦੀਸ ਕੋਈ ਫਰਕ ਨਹੀਂ, ਇਸਲਾਮ ਮਸਲਕ ਹਦੀਸ ਹੈ ਔਰ ਮਸਲਕ ਹਦੀਸ ਬਿਲਕੁਲ ਇਸਲਾਮ। ਗੱਲ ਕਰੋ ਸਾਡੇ ਨਾਲ, ਬਿਲਕੁਲ ਸਿੱਧੀ ਹੋ ਕੇ ਗੱਲ ਕਰੋ, ਕੋਈ ਲੁਕਲਕਾ ਦੀ ਜ਼ਰੂਰਤ ਨਹੀਂ, ਬਿਲਕੁਲ ਸਾਫ ਗੱਲ ਹੈ। ਔਰ ਮੈਂ ਇਹ ਵੀ ਨਾਲ ਕਹਿੰਦਾ ਕਿ ਆਮੀ ਰਫਦਨ ਸੁਨਤ ਰਸੂਲੁੱਲਾ ਦੀ, ਕਿਹਦੀ ਸੁਨਤ ਆ? ਤੁਸੀਂ ਜੋ ਕਿਸ ਤਰ੍ਹਾਂ ਮਿਟਾਓਗੇ, ਕੀ ਕਰੋਗੇ? ਚਲੋ 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 ਦੌੜੋ, ਫਿਰ ਕਿੱਥੇ ਦੌੜਨੇ? ਮੈਂ ਤੁਹਾਡੇ ਪਿੱਛੇ ਜਾਂ ਤੁਸੀਂ ਮੇਰੇ ਪਿੱਛੇ, ਛੱਡ ਦਿਓ ਗੱਲ, ਚਲੋ ਜਿੱਥੇ ਦੌੜਨਾ। ਕਿਆ ਪੀਰ ਜਲਾਨੀ ਰਹਿਮਤੁਲਾਹ ਅਲੈਹ ਗੁਨੀਅਤ ਤਾਲਮੀਨ ਚਾਮੀਨ ਨਹੀਂ ਲਿਖੀ? ਰਫਦਨ ਕਰਨਾ ਨਹੀਂ ਲਿਖਿਆ? ਲਿਖਿਆ ਨਾ। ਤੇ ਫਿਰ ਜਿਹੜੇ ਪੀਰ ਜਲਾਨੀ ਨੂੰ ਆਉਂਦੇ ਨੇ ਗੌਸ ਪਾਕ, ਗੌਸ ਪਾਕ, ਮੈਂ ਉਹਨਾਂ ਕੋਲ ਪੁੱਛਣਾ ਵੀ ਗੌਸ ਕਾਹਦਾ ਤੇ ਤੈਨੂੰ ਮੰਨਦੇ ਹੀ ਨਹੀਂ? ਜੇ ਤੇ ਖੀਰ ਤੇ ਰੋਟੀ ਖਾਣ ਵਾਸਤੇ ਗੌਸ ਮੰਨਦੇ ਹੋ ਤੇ ਤੁਹਾਨੂੰ ਮੁਬਾਰਕ ਹੋਵੇ। ਤੇ ਜੇ ਉਹਨੇ ਲਿਖਿਆ ਵੀ ਆ ਮੇਰੇ ਫਦਨ ਸੁਨਤ ਹੈ ਨਬੀ ਦੀ, ਚਲੋ ਹਾਂ ਫਿਰ ਕਿੱਥੇ ਚਲੋਗੇ? ਆਖਿਰ ਕੋਈ ਦੁਨੀਆਂ 'ਚ ਇਨਸਾਫ ਵੀ ਤੇ ਹੋਵੇਗਾ ਨਾ? ਫੈਸਲਾਬਾਦ ਦੀ ਗੱਲ ਹੈ, ਮੈਂ ਉੱਥੇ ਇੱਕ ਮਸਜਿਦ ਦੇ ਸਾਹਮਣੇ ਖੜਾ ਸਰ, ਰੋਜ਼ਾ ਦਾ ਮਹੀਨਾ ਸੀ, ਦਿਨ ਦੇ 10 ਵਜੇ ਸਨ, ਮਸਜਿਦ ਲਿਖਿਆ ਬਾਹਰ ਮਸਜਿਦ ਗੌਸੀਆ। ਮੈਂ ਅੰਦਰੋਂ ਬੁਲਾਇਆ ਮੌਲੀ ਸਾਹਿਬ ਨੂੰ, ਮੌਲੀ ਸਾਹਿਬ ਆਇਆ, ਮੈਂ ਕਿਹਾ ਜੀ ਮਸਜਿਦ ਕਿਹਦੀ ਹੈ? ਤੁਹਾਨੂੰ ਨੀ ਆਖਿਆ ਬਾਹਰ ਨਾਮ ਲਿਖਿਆ? ਮੈਂ ਕਿਹਾ ਜੀ ਦੇਖਿਆ ਤੇ ਹੈ, ਪਰ ਇੱਥੋਂ ਦਾ ਮੁੰਤਜ਼ਮ ਕੌਣ ਆ? ਆਹ ਸਾਡੀ ਇਕੰਦਵਾਂ ਨੇ। ਮੈਂ ਕਿਹਾ ਬਹੁਤ ਅੱਛਾ। ਮੈਂ ਕਿਹਾ ਜੀ ਜਿਹਦੀ ਇਹ ਮਸਜਿਦ ਹੈ ਉਹਨੂੰ ਕੋਈ ਕਿਤਾਬ ਲਿਖੀ ਹੈ? ਹਾਂ ਜੀ। ਮੈਂ ਕਿਹਾ ਕੀ ਨਾਮ ਹੈ? ਗੁਨੀਅਤ ਤਾਲਬੀਨ। ਮੈਂ ਕਿਹਾ ਜਾਣਦੇ ਹੋ? ਹਾਂ ਜੀ ਜਾਣਦੇ ਹਾਂ। ਮੈਂ ਕਿਹਾ ਪੜ੍ਹੀ ਜੇ? ਕਹਿੰਦਾ ਪੜ੍ਹੀ ਜੇ। ਮੈਂ ਕਿਹਾ ਸਫ਼ਾ 7-8 ਪੜ੍ਹਿਆ ਜੇ? ਕਹਿੰਦਾ ਪੜ੍ਹਿਆ ਹੈ। ਮੈਂ ਕਿਹਾ ਜੀ ਉੱਥੇ ਲਿਖਿਆ ਵੀ ਆਮ ਹੀ ਲਫ਼ਜ਼ਲ ਕਰਨੀ ਚਾਹੀਦੀ। ਕਹਿੰਦਾ ਹੋਵੇਗਾ। ਫਿਰ ਆਖਿਆ ਹੋਵੇਗਾ। ਮੈਂ ਫਿਰ ਸਖਤੀ ਕੀਤੀ, ਮੈਂ ਆਖਿਆ ਹੋਵੇਗਾ ਗੱਲ ਕੁਛ ਲੱਗਦਾ। ਫਿਰ ਮੈਂ ਆਖਿਆ ਜਿਹੜੀ ਇਸ ਸ਼ਖਸ ਨੇ ਜਿਹਦੀ ਇਹ ਮਸਜਿਦ ਆ ਨਮਾਜ਼ ਲਿਖੀ ਆ, ਉਹ ਨਮਾਜ਼ ਮੈਂ ਇੱਥੇ ਪੜ੍ਹਦਾ ਨਾ ਮਸਜਿਦ 'ਚ? ਜਿਹੜੀ ਇਹਨੇ ਲਿਖੀ ਹੈ ਨਮਾਜ਼ ਜਿਹਦੀ ਇਹ ਮਸਜਿਦ ਆ? ਕਹਿੰਦਾ ਅਸੀਂ ਇਹ ਭਾਬੀਆਂ ਨਮਾਜ਼ ਪੜ੍ਹਨ ਦਿੰਦੇ ਹਾਂ। ਮੈਂ ਆਖਿਆ, ਮੈਂ ਫਿਰ ਸਖਤੀ ਨਾਲ ਕਿਹਾ, ਮੈਂ ਨਿਕਲ ਪਾਰ, ਮੈਂ ਤੂੰ ਕੀ ਲੱਗਣਾ ਹੋਇਆ ਇੱਥੇ? ਮੈਨੂੰ ਆਉਂਦਾ ਜੀ ਤੁਹਾਡਾ ਨਾਮ ਕੀ ਆ? ਮੈਂ ਆਖਿਆ ਅਬਦੁਲ ਕਾਦਰ ਹਰੋਪੜੀ। ਮੈਂ ਕਿਹਾ ਨਹੀਂ, ਤੁਹਾਨੂੰ ਇਜਾਜ਼ਤ ਹੈ, ਤੁਸੀਂ ਪੜ੍ਹ ਲਓ। ਅਕਲਮੰਦ ਹੋਏ ਨਹੀਂ ਗੱਲ, ਬਾਤ ਸਿਰਫ ਆ ਕਿ ਹੱਕ ਬਾਤ ਕੋ ਬਿਆਨ ਕਰਨੀ ਤੇ ਝੂਠ ਨਹੀਂ ਬੋਲਣਾ ਚਾਹੀਦਾ। ਝੂਠ ਬੋਲ ਕੇ ਆਪਣੇ ਮਜ਼ਹਬ ਨੂੰ ਬੁਲਾਉਣਾ ਜਾਂ ਮੁਕਤਦੀਆਂ ਨੂੰ ਗੁੰਮਰਾਹ ਕਰਨਾ ਜਾਂ ਐਨ 20 ਮਸਲ ਤੋਂ ਉਹਨਾਂ ਨੂੰ ਬਜ਼ਨ ਕਰਨਾ, ਇਹ ਕਿੱਥੋਂ ਦੀ ਅਕਲਮੰਦੀ? ਬਹਰਹਾਲ ਹੁਣ ਅੱਗੇ ਤੇ ਇਹ ਮਸਲੇ ਸਨ, ਆਮੀ ਰਫਦ ਹੈ ਤੇ ਸੂਰਤ ਫਾਤਿਹਾ। ਔਰ ਮੈਂ ਖੁੱਲ੍ਹ ਕੇ ਕਹਿੰਦਾ, ਜਿਹੜਾ ਸ਼ਖਸ ਇਮਾਮ ਦੇ ਪਿੱਛੇ ਸੂਰਤ ਫਾਤਿਹਾ ਨਹੀਂ ਪੜ੍ਹਦਾ, ਮਦੀਨੇ ਆਵਾਜ਼ ਆਉਂਦੀ ਮੇਰੇ ਪਿਆਰੇ ਨਬੀ ਦੀ ਕਿ ਉਹਦੀ ਨਮਾਜ਼ ਨਹੀਂ। ਮੈਂ ਕੀ ਕਰਾਂ? ਮੈਂ ਹੋਰ ਕੋਈ ਸੁਣਾ ਦਿਆਂ ਜਿਹੜਾ ਨਬੀ ਨੇ ਨਹੀਂ ਫਰਮਾਇਆ? ਰਾਜ਼ੀ ਹੋਵੋ ਕਿ ਜੇ ਮੈਂ ਉਹ ਗੱਲ ਕਰਦਾ ਜਿਹੜੀ ਨਬੀ ਦੇ ਖਿਲਾਫ ਹੋਵੇ? ਤੋਬਾ ਤੋਬਾ, ਹਾਸ਼ਾ ਵਕੱਲਾ। ਤੇ ਫਿਰ ਜਨਾਬ ਇਹ ਵੀ ਅਸੀਂ ਕਹਿੰਦੇ ਹਾਂ, ਅੱਲਾਹ ਤਾਲਾ ਕੋਲ ਦੁਆ ਕਰੋ ਸਾਨੂੰ ਸੁਣਨ ਦੇ ਮੁਤਾਬਕ ਅੱਲਾ ਨਮਾਜ਼ ਪੜ੍ਹਨ ਦੀ ਤੋਫੀਕ। ਦੇਖੋ ਕੀ ਕਰਨਾ, ਅਸੀਂ ਵੁਜ਼ੂ ਸੁਣਨ ਦੇ ਮੁਤਾਬਕ ਹੋਵੇ, ਔਰ ਫਿਰ ਅਸੀਂ ਸੁਣਨ ਦੇ ਮੁਤਾਬਕ ਆਣ ਕੇ ਖੜੇ ਹੋ ਜਾਈਏ, ਦਰਬਾਰ ਇਲਾਹੀ 'ਚ ਖੜਾ ਹੋ ਕਰ ਹਾਂ ਗੱਲਾਂ, ਅਲਹਮਦੁਲਿਲਾ ਹੈ ਰੱਬੇ ਲਾਲਮੀ। ਅੱਲਾ ਫਰਮਾਉਂਦਾ, ਫਰਿਸ਼ਤੇ ਹਮੇ ਦਾ ਨਹੀਂ ਆਪਦੀ, ਮੇਰੇ ਬੰਦੇ ਮੇਰੀ ਹਮਦ ਕੀਤੀ ਹੈ। ਅਸੀਂ ਇੱਥੇ ਕਹਿੰਦੇ ਹਾਂ ਅਲਹਮਦੁਲਿਲਾ ਰੱਬੇ ਲਾਲਮੀਨ, ਤੇ ਅੱਲਾ ਅਸਮਾਨ ਦੇ ਫਰਿਸ਼ਤਿਆਂ 'ਚ ਫਖਰ ਨਾਲ ਐਲਾਨ ਕਰਦੇ, ਮੇਰੇ ਫਰਿਸ਼ਤੇ ਉਹ ਬੰਦੇ ਮੇਰੇ ਬੰਦੇ ਨੇ ਮੇਰੀ ਹਮਦ ਕੀਤੀ। ਤੂੰ ਕਹਿੰਦਾ ਅਲਰਹਿਮਾਨ ਰਹੀਮ, ਅੱਲਾ ਫਰਮਾਉਂਦਾ ਅਸਨਾ ਲਈ ਆਪਦੀ, ਫਰਿਸ਼ਤੇ ਮੇਰੇ ਬੰਦੇ ਮੇਰੀ ਸਨਾ ਕੀਤੀ। ਤੂੰ ਕਹਿੰਦਾ ਮਾਲਿਕ ਯੌਮਦੀਨ, ਅੱਲਾ ਫਰਮਾਉਂਦਾ ਫਰਿਸ਼ਤੇ ਮਦਦ ਨਹੀਂ ਆਪਦੀ, ਮੇਰੇ ਬੰਦੇ ਮੇਰੀ ਬਜ਼ੁਰਗੀ ਬਿਆਨ ਕੀਤੀ। ਫਿਰ ਤੂੰ ਅੱਗੇ ਪੜ੍ਹਨ, ਅੱਲਾ ਫਰਮਾਉਂਦਾ ਹੈ ਮੇਰੇ ਸੋਹਣਿਆ ਬੰਦਾ, ਤੂੰ ਮੇਰੀ ਤਾਰੀਫ ਤੇ ਕਰ ਲਈ ਆ, ਹੁਣ ਤੂੰ ਮੇਰੇ ਕੋਲੋਂ ਕੁਛ ਮੰਗਣਾ, ਤੇ ਮੰਗਣ ਤੋਂ ਪਹਿਲੇ ਮੇਰੇ ਨਾਲ ਇਕਰਾਰ ਕਰਕੇ ਮੇਰੇ ਸਵਾਲ ਕਿਸੇ ਕੋਲੋਂ, ਤੇ ਜੇ ਫਿਰ ਦੂਜੀ ਥਾਂ ਜਾ ਕੇ ਖੇਹ ਖਾਣੀ ਹੈ ਤੇ ਫਿਰ ਕਹੀ ਨਾ, ਕਹੋ ਈ ਆ ਕਾ ਨਾ ਬਦੋ ਤੇ ਈ ਆ ਕਾ ਨਸਤਾ ਈ। ਅੱਲਾ ਤੇ ਸਮਾਨਾ ਤੇ ਫਰਿਸ਼ਤਿਆਂ 'ਚ ਫਖਰ ਨਾਲ ਐਲਾਨ ਕਰਦੇ ਹਾਂ, ਤੇ ਸਾਡੇ ਭਾਈ ਅੱਲਾਹ ਅਕਬਰ ਖਲੋ ਗਿਆ ਆਣ ਕੇ। ਅੱਲਾ ਫਰਮਾਉਂਦਾ ਕੁਛ ਕਹੋ, ਹੂੰ ਉਹ ਕੋ ਗੱਲ ਕਰ, ਹੂੰ ਤੂੰ ਮੇਰੇ ਕੋਲ ਆਇਆ ਕੀ ਲੈਣਾ ਹੈ? ਹੂੰ ਤੁਸੀਂ ਇਨਸਾਫ ਕਰੋ ਵੀ ਅਕਲਮੰਦੀ ਹੈ ਵੀ ਖੁਦਾ ਤੇ ਨਿਹਮਤ ਦਿੰਦਾ ਸੂਰਤ ਫਾਤਿਹਾ ਵੀ ਪੜ੍ਹੋ ਤੇ ਗੱਲਾਂ ਕਰਦਾ ਤੇਰੇ ਨਾਲ, ਤੇ ਫਿਰ ਪਤਾ ਸਾਨੂੰ ਕੀ ਆਉਂਦੇ ਜੀ ਇਮਾਮ ਜੋ ਸਾਰੇ ਵੱਲੋਂ ਕਾਫੀ ਆ, ਤੇ ਫਿਰ ਨਮਾਜ਼ ਪੜ੍ਹਨ ਨੂੰ ਇਮਾਮ ਨੂੰ ਭੇਜਦੇ ਕਰੋ, ਆਪ ਸੁੱਤੇ ਰਿਹਾ ਕਰੋ ਘਰੇ, ਉਹਨੂੰ 2 ਰੁਪਏ ਵੱਧ ਦੇ ਚੱਲਿਆ ਵੀ 2 ਰੁਪਏ ਤੂੰ ਲੈ ਲਾ ਨਮਾਜ਼ ਸਾਡੀ ਵੀ ਪੜ੍ਹਿਆ। ਇਹ ਕਿੱਥੋਂ ਤੋਂ ਸਿੱਖਿਆ ਕਿ ਨਿਆਬਤ ਨਮਾਜ਼ ਵਿੱਚ ਹੀ ਹੋ ਜਾਂਦੀ ਹੈ? ਇਹ ਕਿੰਨੇ ਤੁਹਾਨੂੰ ਸਭ ਪੜ੍ਹਾਇਆ? ਇੰਨੇ ਰੱਦੀ ਕੰਮ ਕਰਦੇ ਨੇ, ਇੰਨੀ ਬੇਅਕਲੀ ਦੀ ਗੱਲ ਕਰਦੇ ਨੇ। ਭਲਾ ਮੈਨੂੰ ਇਹ ਦੱਸੋ, ਜਿਸਲੇ ਤੁਸੀਂ ਆਣ ਕੇ ਖਲੋਂਦੇ ਹੋ, ਹੱਥ ਜਿੱਥੇ ਤੁਸੀਂ ਬੰਨਦੇ ਹੋ ਬੰਨੋ, ਮਗਰ ਮੇਰੇ ਹੱਥ 'ਚ ਐਂ ਦੋਨੋਂ ਅਸਮਾਨ ਬੰਨ। ਮੈਂ ਖੁਦਾ ਦੀ ਕਸਮ ਖਾਂਦਾ ਕਿ ਨਬੀ ਪਾਕ ਨੇ ਜਿਹੜੀ ਦੁਨੀਆਂ 'ਚ ਆਖਰੀ ਨਮਾਜ਼ ਪੜ੍ਹੀ ਉਹ ਵੀ ਰਫਾਦੈਨ ਕਰਕੇ ਪੜ੍ਹੀ ਆ, ਔਰ ਜਿਹੜੀ ਆਖਰੀ ਨਮਾਜ਼ ਨਬੀ ਪਾਕ ਨੇ ਪੜ੍ਹੀ ਉਹ ਵੀ ਸੀਨੇ 'ਤੇ ਹੱਥ ਬੰਨ ਕੇ ਪੜ੍ਹੀ। ਮੈਂ ਅੱਲਾ ਦੀ ਕਸਮ ਹੈ, ਤੁਸੀਂ ਸੀਨੇ 'ਤੇ ਹੱਥ ਬੰਨੋ, ਮੈਨੂੰ ਕੁਛ ਮਿਲ ਨਹੀਂ ਜਾਣਾ, ਮਗਰ ਮੈਂ ਰੱਬ ਦੇ ਰਸੂਲ ਦਾ ਅਮਲ ਅਤੇ ਫਰਮਾਨ ਸੁਣਾਉਣਾ ਫਰਜ਼ ਸਮਝਣਾ, ਨਾ ਸੁਣਾਵਾਂ ਤੁਹਾਡੀ ਨਮਾਜ਼ ਦਾ ਨੁਕਸਾਨ ਹੁੰਦਾ। ਫਿਰ ਇੱਕ ਹੋਰ ਮੁਸੀਬਤ ਹੈ ਤੁਹਾਨੂੰ ਕਿ 4 ਰਕਾਤ ਨਮਾਜ਼ ਫਰਜ਼ ਅੱਲਾ ਤਾਲਾ ਦੇ ਪਿੱਛੇ ਇਸ ਇਮਾਨ, ਇਹ ਬਿਲਕੁਲ ਸੱਚ, ਝੂਠ ਨਹੀਂ ਤੁਸੀਂ ਬੋਲਿਆ। ਜੇ 2 ਰਕਾਤਾਂ ਪਹਿਲੇ ਹੋ ਗਈਆਂ ਹੋਣ ਤੇ ਫਿਰ ਵੀ ਤੁਸੀਂ ਆਣ ਕੇ ਉਹ ਕਹਿੰਦੇ 4 ਰਕਾਤ ਨਮਾਜ਼ ਫਰਜ਼ ਅੱਲਾ ਤਾਲਾ ਦੇ ਪਿੱਛੇ ਇਸ, 2 ਰਕਾਤਾਂ ਪਹਿਲੇ ਹੋ ਗਈਆਂ ਨੇ ਤੇ ਹੁਣ ਤੂੰ ਫਿਰ ਕਹਿੰਦਾ 4 ਰਕਾਤ ਪਿੱਛੇ ਇਸ ਇਮਾਮ ਦੇ, ਇਹ ਸੱਚ? ਮੈਂ ਕਿਹਾ ਐਂ ਕਿਆ ਕਰੋ, ਜਦੋਂ 2 ਰਕਾਤਾਂ ਜੋ ਹੋ ਗਈਆਂ, ਕਹੋ 4 ਰਕਾਤ ਨਮਾਜ਼ ਫਰਜ਼ ਅੱਲਾ ਤਾਲਾ ਦੇ, 2 ਰਕਾਤਾਂ ਇਮਾਮ ਦੇ ਪਿੱਛੇ, ਬਾਕੀ 2 ਰਕਾਤਾਂ ਕੱਲਿਆ ਉੱਠ ਕੇ ਵੀ ਸੱਚੀ ਨੀਯਤ ਬਣੋ, ਝੂਠ ਕਿਉਂ ਬੋਲਦੇ ਹੋ? ਜੇ ਸਾਰੀ ਨਮਾਜ਼ ਹੋ ਗਈ ਰੇਤਾ ਯਾਦ ਜਾਣ ਕੇ ਰਲੋ ਤੇ ਫਿਰ ਆ ਕੇ ਕਰੋ ਚਾਰ ਕਾਰ ਨਮਾਜ਼ ਫਰਜ਼ ਫਰਜ਼ ਅੱਲਾਹ ਤਾਲਾ ਦੇ, ਸਾਰੀ ਨਮਾਜ਼ ਕੱਲਿਆ ਉੱਠ ਕੇ ਕੱਲਾ ਤਹਿਯਾਤ ਇਮਾਮ ਦੇ ਪਿੱਛੇ, ਵੀ ਤੁਸੀਂ ਝੂਠ ਕਿਉਂ ਬੋਲਦੇ ਹੋ? ਮੈਂ ਇੱਕ ਨੂੰ ਸਮਝਾਇਆ, ਮੈਂ ਕਿਹਾ ਖੁਦਾ ਦੇ ਬੰਦੇ 80 ਸਾਲ ਦੀ ਤੇਰੀ ਉਮਰ ਹੈ, ਤੈਨੂੰ ਅਜੇ ਤੱਕ ਨਹੀਂ ਪਤਾ ਵੀ ਨਮਾਜ਼ ਕਿਸ ਤਰ੍ਹਾਂ ਪੜ੍ਹਨੀ ਹੈ? ਕਹਿੰਦਾ ਜੀ ਗੱਲ ਤਾਂ ਤੇਰੀ ਸੱਚੀ ਹੈ। ਮੈਂ ਕਿਹਾ ਫਿਰ ਮੰਨ ਵੀ ਲਓ। ਕਹਿੰਦਾ ਸੌ ਰਾਤੀ ਜੇ ਤੁਸੀਂ ਵਹਾਬੀ ਨਾ ਹੁੰਦੇ ਤਾਂ ਮੰਨ ਵੀ ਮੈਂ ਲੈਣੀ ਸੀ। ਤੁਹਾਡਾ ਭਲਾ ਹੋ ਜਾਏ, ਸਾਡੀ ਜ਼ਿੰਦਗੀ 'ਚ ਆਪਣੀ ਨਮਾਜ਼ ਕਿਉਂ ਖਰਾਬ ਕਰਦੇ, ਆਪਣਾ ਅਮਲ ਕਿਉਂ ਬਰਬਾਦ ਕਰਦੇ? ਇਸ ਵਾਸਤੇ ਬਾਈ ਤਕਰੀਰ ਦਾ ਤਾਂ ਕੋਈ ਵਕਤ ਨਹੀਂ, ਅੱਗੇ ਤਾਂ ਇਹ ਮਸਲੇ ਸਨ, ਹੁਣ ਸਾਡੇ ਜਿੰਨੇ ਹੋਰ ਕਈ ਮੁਸੀਬਤਾਂ ਪੈ ਗਈਆਂ ਨੇ। ਭਈ ਕੋਈ ਔਰਤ ਮੁਲਕ ਦੀ ਸਰਬਰਾਹ ਜੀ, ਬਿਲਕੁਲ ਸੱਚ, ਮੌਲਵੀ ਸਾਹਿਬਾਨ ਸੱਚ ਕਹਿੰਦੇ ਨੇ, ਸੱਚ ਹੈ ਨਾ? ਤੇ ਫਿਰ ਮੈਨੂੰ ਇਹ ਦੱਸੋ ਤੁਸੀਂ ਵੋਟ ਕਿਉਂ ਉਹਨੂੰ ਦਿੱਤੇ ਸਨ? ਮੈਂ ਮੌਲਵੀਆਂ ਨੂੰ ਪੁੱਛਣਾ, ਜਦ ਤੁਸੀਂ ਇਹ ਕਹਿੰਦੇ ਹੋ ਕਿ ਔਰਤ ਸਰਬਰਾਹ ਮੁਲਕ ਦੀ ਨਹੀਂ ਬਣ ਸਕਦੀ, ਨਬੀ ਪਾਕ ਦਾ ਫਰਮਾਨ ਆ, ਤੇ ਤੁਸੀਂ ਫਿਰ ਇਹ, ਜੇ ਮੈਂ ਪੁੱਛਿਆ ਤਾਂ ਤੁਸੀਂ ਫਿਰ ਆਖੋਗੇ ਸਾਡਾ ਰੱਦ ਕਰਦਾ, ਰੱਦ ਤੁਹਾਡਾ ਆਪੇ ਹੋਣ ਡਿਆ। ਜਿਹਨੇ ਉਧਰੋਂ ਕਹਿਣਾ ਵੀ ਔਰਤ ਸਰਬਰਾਹ ਨਹੀਂ ਬਣ ਸਕਦੀ, ਕੌਣ ਫਰਮਾਉਂਦੇ ਨੇ? ਮੁਹੰਮਦ ਰਸੂਲ ਅੱਲਾਹ। ਤੁਸੀਂ ਨਬੀ ਦੀ ਮੁਖਾਲਫਤ ਕੀਤੀ ਨਾ, ਵੋਟ ਜਿੰਨਾ ਦਿੱਤੇ ਨੇ ਪੀਪਲ ਪਾਰਟੀ ਨੂੰ, ਉਹਨਾਂ ਦਾ ਕੋਈ ਹੱਕ ਨਹੀਂ ਕਿ ਸਟੇਜ 'ਤੇ ਆਣ ਕੇ ਕਹਿਣ ਕਿ ਔਰਤ ਸਰਬਰਾਹ ਨਹੀਂ ਬਣ ਸਕਦੀ। ਵੋਟ ਦੇ ਕੇ ਤੁਸੀਂ ਉਹਨੂੰ ਸਰਬਰਾਹ ਬਣਾਇਆ, ਨਾਲੇ ਹੁਣ ਕਹਿੰਦੇ ਬਣ ਨਹੀਂ ਸਕਦੀ। ਇਕੱਲਾ ਗੱਲ ਕਰੋ ਜੀ, ਅਸੀਂ ਜੂਨੇ ਇੰਨਾ ਬੇਅਕਲੀ ਤਾਂ ਨਹੀਂ ਨਾ ਵੀ ਤੁਸੀਂ ਜੋ ਮਰਜ਼ੀ ਆਖੀ ਜਾਓ ਤੇ ਅਸੀਂ ਬੋਲੀਏ ਹੀ ਨਾ। ਜਿਹੜਾ ਬੰਦਾ ਵੋਟ ਔਰਤ ਨੂੰ ਦਿੰਦਾ ਤੇ ਫਿਰ ਸਟੇਜ 'ਤੇ ਮੈਂ ਹੋਵਾਂ ਜਾਂ ਤੂੰ, ਇਹ ਕਹੋ ਜੀ ਔਰਤ ਸਰਬਰਾਹ ਨਹੀਂ ਬਣ ਸਕਦੀ, ਉਹਨੂੰ ਪੁੱਛੋ ਵੀ ਜਦੋਂ ਤੂੰ ਵੋਟ ਦਿੱਤੇ ਸਨ ਉਦੋਂ ਨਹੀਂ ਸੀ ਨਾ ਵੀ ਪਾ ਦੇ ਹੁਕਮ ਕਿ ਔਰਤ ਸਰਬਰਾਹ ਨਹੀਂ ਬਣ ਸਕਦੀ, ਵੋਟ ਕਿਉਂ ਦਿੱਤੇ ਸਨ? ਸੁਣ ਲਓ, ਜਿਨ੍ਹਾਂ ਬਰੇਲਵੀ ਭਰਾਵਾਂ ਨੇ ਔਰਤ ਦੀ ਸਰਬਰਾਹੀ ਨੂੰ ਵੋਟ ਦਿੱਤੇ ਨੇ ਤੇ ਨਬੀ ਪਾਕ ਦਾ ਫਰਮਾਨ ਹੈ ਕਿ ਔਰਤ ਸਰਬਰਾਹ ਮੁਲਕ ਦੀ ਨਹੀਂ ਬਣ ਸਕਦੀ, ਉਹਨਾਂ ਦਾ ਅਕੀਦਾ ਮੇਰੇ ਬਰੇਲਵੀ ਭਰਾਵਾਂ ਦਾ ਕਿ ਨਬੀ ਹਰ ਥਾਂ ਹਾਜ਼ਰ ਨਾਜ਼ਰ ਹੈ। ਜਦੋਂ ਤੁਸੀਂ ਸੰਦੂਕੜੀ 'ਚ ਵੋਟ ਪਾਉਣ ਲੱਗੇ ਹਜੇ ਨਬੀ ਕੋਲ ਸੀ ਤੇ ਨਬੀ ਨੇ ਫਰਮਾਇਆ ਸੀ ਇਹ ਨਾ ਕੰਮ ਕਰੀ, ਉਹ ਮੇਰਾ ਹੁਕਮ ਨਹੀਂ, ਮੇਰੀ ਨਾ ਫਰਮਾਨੀ ਨਾ ਕਰੀ। ਤੁਸੀਂ ਕਿਹਾ ਵੀ ਜੇ ਤੈਨੂੰ ਕੋਲ ਖੜਾ ਕਰਕੇ ਤੇਰੀ ਨਾ ਫਰਮਾਨੀ ਨਾ ਕੀਤੀ ਤਾਂ ਸਾਨੂੰ ਯਾ ਰਸੂਲ ਦਾ ਕੀ ਫਾਇਦਾ ਹੋਵੇ? ਅਫਸੋਸ ਹੈ ਮੈਨੂੰ ਤੁਹਾਡੇ, ਮੈਂ ਕਹਿੰਦਾ ਇਸ ਜ਼ਿੰਦਗੀ ਨਾਲ ਮਰ ਜਾਣਾ ਬਿਹਤਰ ਹੈ। ਕੋਈ ਜ਼ਿੰਦਗੀ ਆ, ਕੋਈ ਹੋਸ਼ ਹੈ? ਕੋਈ ਔਰਤ ਨੂੰ ਸਰਬਰਾਹੀ ਦਾ ਵੋਟ ਤੁਸੀਂ ਦਿੱਤਾ, ਹੁਣ ਕਹਿੰਦੇ ਹੋ ਮੁਸੀਬਤ ਆ ਗਈ। ਮੁਸੀਬਤ ਆਵੇ ਨਾ ਤੇ ਕਿਉਂ ਨਾ ਆਵੇ, ਤੁਸੀਂ ਖੁਦ ਮੁਸੀਬਤ ਸਹੇੜੀ ਆ। ਉਹਨਾਂ ਨੇ ਜਨਾਬ ਚੈਲੰਜ ਦਿੱਤਾ 12-13 ਮੌਲੀਆਂ ਨੇ, ਪੀਪਲ ਪਾਰਟੀ ਦੇ 12-13 ਮੌਲ ਕੌਂਸਲ ਉਹਨਾਂ ਦੀ, ਔਰ ਜਿਸ ਦਿਨ ਇਹ ਸਰਬਰਾਹ ਬਣੀ ਆ ਉਸ ਦਿਨ ਮੇਰੇ ਕੋਲ ਵੀ ਇੱਕ ਸਰਕਾਰੀ ਆਦਮੀ ਆ, ਮੈਨੂੰ ਕਹਿਣ ਲੱਗਦੇ ਪੂਰੀ ਅਥਾਰਟੀ ਲੈ ਕੇ ਆਇਆ, ਤੁਸੀਂ ਸਾਡੇ ਨਾਲ ਸ਼ਾਮਿਲ ਹੋ, ਜੋ ਕਹੋ ਸੋ ਹੀ ਹੋਵੇਗਾ, ਜੋ ਫਰਮਾਓ ਉਸ ਤਰ੍ਹਾਂ ਹੀ ਹੋਵੇਗਾ। ਕੀ ਮਨ ਸੀ ਉਹ ਤਾਂ ਸਮਝ ਆ ਗਈ ਨਾ, ਵੀ ਜੋ ਕਹੋ ਉਹ ਹੀ ਹੋਵੇਗਾ। ਦੋ ਦਿਨ ਉਹਨੇ ਮੇਰੇ 'ਤੇ ਲਾਇਆ, ਅੱਲਾ ਵਾਸਤੇ ਚਲੋ ਜਾਂ ਉਹਨਾਂ ਨੂੰ ਇੱਥੇ ਲੈ ਆਉਂਦੇ, ਜੋ ਕਹੋ ਹੋਵੇਗਾ। ਮੈਂ ਕਿਹਾ ਜੀ ਬਿਲਕੁਲ ਸੱਚ ਕਹਿੰਦੇ ਵੀ ਜੋ ਕਹੋ ਉਹ ਹੀ ਹੋਵੇਗਾ? ਹਾਂ। ਮੈਂ ਕਿਹਾ ਜੀ ਮੈਂ ਕਹਿੰਦਾ ਵੀ ਉਹ ਅਸਤੀਫਾ ਦੇਵੇ, ਵਜ਼ੀਰ ਆਜ਼ਮ ਨਾ ਰਵੇ, ਨਬੀ ਪਾਕ ਦੇ ਫਰਮਾਨ ਦੇ ਖਿਲਾਫ ਆ। ਚਲੋ ਇਹੋ ਹੀ ਗੱਲ ਮੰਨ ਲਵੇ, ਜੋ ਕਹੋਗੇ ਤੇ ਹੋਵੇਗਾ। ਫਿਰ ਇਹ ਵੀ ਤੇ ਮੈਂ ਕਹਿੰਦਾ ਹੀ ਆ ਨਾ ਵੀ ਨਾ ਬਣੇ, ਦੇ ਅਸਤੀਫਾ। ਮੇਰੇ ਕਹਿੰਦਾ ਜੀ ਇਹ ਤਾਂ ਮੈਂ ਹੁਕਮ ਨਹੀਂ ਲੈ ਕੇ ਆਇਆ, ਮੈਂ ਫਿਰ ਮੇਰੇ ਕੋਲ ਕੀ ਲੈਣਾ ਹੈ? ਤੈਨੂੰ ਪਤਾ ਨਹੀਂ ਵੀ ਅੱਗੇ ਅਬਦੁਲ ਕਾਦਰ, ਤੂੰ ਜੋ ਐਵੇਂ ਗੱਲ ਆਣ ਕੇ ਛੇੜ ਦਿੱਤੀ, ਮੈਨੂੰ ਕੋਸ਼ਿਸ਼ ਕੀਤੀ ਜੀ ਖਰੀਦਣ ਦੀ, ਤੇ ਜੇ ਮੈਂ ਕਿਤੇ ਖਰੀਦਿਆ ਜਾਂਦਾ ਤੇ ਮੈਂ ਕਾਰ ਨਾ ਲੈ ਕੇ ਆਉਂਦਾ ਇੱਥੇ, ਫਿਰ ਮੈਂ ਕਾਰ 'ਤੇ ਆਉਂਦਾ ਨਾ, ਆਉਂਦਾ ਬੇਸ਼ੱਕ ਤੁਹਾਡੇ 'ਚ ਕਾਰ 'ਤੇ ਆਉਂਦਾ, ਖਬਰੇ ਕਿੰਨੀਆਂ ਕਾਰਾਂ ਹੁੰਦੀਆਂ। ਮਗਰ ਯਾਦ ਰੱਖੋ ਨਬੀ ਪਾਕ ਦੇ ਜੋ ਹੁਕਮ ਦੇ ਖਿਲਾਫ ਹੈ ਕਸਮ ਖੁਦਾ ਦੀ, ਉਹਦੇ ਮੁਆਵਜ਼ੇ 'ਚ ਪੂਰੀ ਦੁਨੀਆਂ ਦੀ ਦੌਲਤ ਨਹੀਂ ਲਵਾਂਗੇ, ਤੱਤ ਮਾਰ ਕੇ ਠੋਕਰ ਮਾਰ ਕੇ ਉਡਾ ਦਿਆਂਗੇ। ਇਹ ਤਾਂ ਮੈਂ ਰੁਕਿਆ ਸੀ, ਉਹ ਫੇਰ ਦਿੰਦਾ ਬਾਅਦ। ਮੇਰੇ ਦੋਸਤ, ਖੁਦਾ ਹਰ ਇੱਕ ਨੂੰ ਇਮਾਨ ਸੱਚਾ ਨਸੀਬ ਕਰੇ। ਤੁਸੀਂ ਅਲਹਮਦੁਲਿਲਾ ਬੜੇ ਅਜ਼ੀਜ਼ ਜੇ, ਬੜੇ ਸੋਹਣੇ ਦੇ, ਮਗਰ ਕਿਤੇ ਗਲਤੀ ਨੂੰ ਗਲਤੀ ਕਹਿਤਾ ਜਾਏ ਤੇ ਫਿਰ ਨਾਰਾਜ਼ ਤੇ ਨਹੀਂ ਨਾ ਹੋਣਾ ਚਾਹੀਦਾ। ਜਦ ਇੱਕ ਮੈਂ ਗਲਤੀ ਕਰ ਰਿਹਾ, ਫਰਜ਼ ਕਰੋ ਮੈਂ ਤੁਰਿਆ ਜਾਂਦਾ ਤੇ ਰਾਹ 'ਚ ਗਾਰਾ ਹੈ, ਤੇ ਤੁਸੀਂ ਮੈਨੂੰ ਕਹਿ ਦਿੱਤਾ ਜੀ ਜਰਾ ਬਚ ਕੇ ਚੱਲਿਓ ਗਾਰਾ ਤੇ ਮੈਂ ਖਾਓ, ਤੂੰ ਕੌਣ ਮੈਨੂੰ ਰੋਕਣ ਵਾਲਾ, ਫਿਰ ਮੈਂ ਮਰਾਂਗਾ ਕਿ ਨਹੀਂ? ਇਸ ਵਾਸਤੇ ਕੋਈ ਹੱਕ ਗੱਲ ਸੱਚ ਹੋਵੇ ਤੇ ਤਲ ਮਿਲਾਉਣਾ ਨਹੀਂ ਚਾਹੀਦਾ, ਨਾਰਾਜ਼ ਨਹੀਂ ਹੋਣਾ ਚਾਹੀਦਾ, ਹੱਕ ਨੂੰ ਹੱਕ ਸਮਝੋ। ਉਹਨੇ ਜਨਾਬ ਐਲਾਨ ਕੀਤਾ ਕਿ ਸਾਡੇ ਨਾਲ ਮੁਲਾਜ਼ਰਾ ਕਰ ਲਓ। ਇਹ 2 ਮਾਰਚ ਨੂੰ ਉਹਨਾਂ ਨੇ ਐਲਾਨ ਕੀਤਾ, 3 ਮਾਰਚ ਦੇ ਅਖਬਾਰ 'ਚ ਮੈਂ ਕਿਹਾ ਜੀ ਮੈਨੂੰ ਮਨਜ਼ੂਰ ਆ। ਉਹਨਾਂ ਨੇ ਕਿਹਾ ਸੀ ਜਿੱਥੇ ਚਾਹੋ ਕਰੋ, ਜਦੋਂ ਚਾਹੋ ਕਰੋ, ਉਹਨਾਂ ਦੇ ਲਫ਼ਜ਼ ਨੇ ਬਿਲਕੁਲ ਨਹੀਂ। ਮੈਂ ਕਿਹਾ ਜੀ ਮਿੰਟੋ ਬਾਅਦ 'ਚ ਮੁਲਾਜ਼ਰਾ ਹੋਵੇ, ਜਿਹਨੂੰ ਹੁਣ ਕੀ ਕਹਿੰਦੇ ਨੇ ਮੀਨਾਰੇ ਪਾਕਿਸਤਾਨ, ਮੁਲਾਜ਼ਰਾ ਉੱਥੇ ਹੋਵੇ। ਔਰ ਇਹ ਵੀ ਆ, ਕੁਰਾਨ ਤੇ ਸੁਨਤ ਹਦੀਸ ਦੋਨੋਂ ਚੀਜ਼ਾਂ ਪੇਸ਼ ਹੋਣਗੀਆਂ, ਤੀਸਰੀ ਕੋਈ ਚੀਜ਼ ਨਾ ਦੁਨੀਆਂ 'ਚ ਹੈ ਦਲੀਲ ਤੇ ਨਾ ਪੇਸ਼ ਹੋ ਸਕਦੀ ਹੈ। ਸਿਰਫ ਅਹਿਲ ਹਦੀਸ ਦਾ ਮਤਲਬ ਹੈ ਕਿ ਕੁਰਾਨ ਸੁਨਤ ਦੇ ਸਿਵਾ ਕੋਈ ਦਲੀਲ ਨਹੀਂ, ਕੋਈ ਹੁਜਤ ਨਹੀਂ। ਹੁਜਤ ਸਿਰਫ ਨਬੀ ਦਾ ਕਲਾਮ ਹੈ ਤੇ ਸਿਰਫ ਕੁਰਾਨ ਅੱਲਾਹ ਦਾ ਫਰਮਾਨ ਹੈ। ਤੇ ਤੀਜੀ ਚੀਜ਼ ਇਹ, ਮੈਂ ਆਖਿਆ ਮੈਂ ਅਬਦੁਲ ਕਾਦਰ, 1 ਮੌਲਵੀ 2 ਮੌਲਵੀ, ਮੈਂ ਇੱਕ ਦੋ ਦੀ ਕੀ ਗੱਲ ਆ, 1000 2000 10000 50000 90 100000 ਜਿੰਨਾ ਮੌਲਵੀ ਲਿਆਉਣਾ ਲਾਇਆ ਅਬਦੁਲ ਕਾਦਰ ਇਕੱਲਾ ਬੋਲੇਗਾ। ਇਹ ਲਫ਼ਜ਼ ਮੇਰੇ, ਮੈਂ ਕਿਹਾ ਮੈਂ ਇਕੱਲਾ ਬੋਲਾਂਗਾ ਔਰ ਮੈਂ ਲਿਖ ਕੇ ਦੇ ਦੇਵਾਂਗਾ ਤੇ ਮੇਰੀ ਆਵਾਜ਼ ਵੀ ਬੈਠਦੀ ਤੇ ਤਾਂ ਵੀ ਮੈਂ ਹਾਰ ਰਿਹਾ। ਔਰ ਵਾਰੀ ਵਾਰੀ ਜਿੰਨੇ ਮੌਲਵੀ ਲਿਆਓਗੇ ਇਨਸ਼ਾਅੱਲਾ ਨਾ ਪਾਣੀ ਪੀਣਾ
ਨਾ ਦੀਨ ਦੇਣਾ।
ਆਓ ਮਸ ਹੁਣ ਨਹੀਂ ਬੋਲੇ ਤੇ ਮੈਂ ਕਿਹਾ ਚੁੱਪ ਕਰਕੇ ਵੀ ਨਹੀਂ ਜਾਣਾ ਛੱਡੀ, ਇਨਸ਼ਾਅੱਲਾ ਤਾਲਾ ਪਾਣੀ ਖੁੱਡਾਂ 'ਚ ਪਾ ਕੇ ਨਾ ਫੇਰ ਕੱਢ ਕੇ ਮਾਰਾਂਗੇ। ਬੋਲੇ ਕਿਉਂ ਤੁਸੀਂ ਸਾਡੇ ਅੱਗੇ, ਤੁਸੀਂ ਜ਼ਰੂਰਤ ਕਿਉਂ ਕੀਤੀ ਬੋਲਣ ਦੀ, ਚੈਲੰਜ ਕਿਉਂ ਦਿੱਤਾ? ਉਹ ਖਾਮੋਸ਼ ਨੇ ਪਰ ਉਹ ਜਿਹੜਾ ਅਖਬਾਰ ਜੰਗ ਆ ਨਾ ਉਹ ਕੋਸ਼ਿਸ਼ ਕਰ ਰਿਹਾ ਵੀ ਸਾਡੇ ਜੰਗ ਫੌਰਨ 'ਚ ਮੁਲਾਜ਼ਰਾ ਹੋ ਜਾਏ। ਮੈਂ ਕਿਹਾ ਜੀ ਅੰਦਰ ਨਹੀਂ ਕਰਨਾ, ਮੈਦਾਨ 'ਚ ਕਰਨਾ। ਉਹ ਤਾਂ ਕਹਿੰਦੇ ਜਿੱਥੇ ਚਾਹੋ ਕਰ ਲਓ। ਦੂਜੀ ਗੱਲ ਇਹ ਆ, ਜੇ ਅੰਦਰ ਕਰਨਾ ਤਾਂ ਫਿਰ ਟੈਲੀਵਿਜ਼ਨ 'ਚ ਮੁਲਾਜ਼ਰਾ ਹੋਵੇਗਾ ਤਾਂ ਕਿ ਸਾਰਾ ਜਹਾਨ ਸੁਣੇ ਕਿ ਕੌਣ ਸੱਚਾ ਤੇ ਕੌਣ ਝੂਠ। ਸਿੱਧੀ ਗੱਲ ਆ। ਬਸ ਮੈਂ ਇੰਨਾ ਹੀ ਤੁਹਾਨੂੰ ਪੈਗਾਮ ਦੇਣਾ ਸੀ ਕਿ ਮੈਂ ਚੈਲੰਜ ਮਨਜ਼ੂਰ ਕਰ ਲਿਆ ਤੇ ਅਵਲ ਉਹ ਜ਼ਰੂਰਤ ਨਹੀਂ ਕਰਨਗੇ ਇਨਸ਼ਾਅੱਲਾ। ਜਦੋਂ ਨਬੀ ਪਾਕ ਦਾ ਫਰਮਾਨ ਮੌਜੂਦ ਹੈ, ਫਿਰ ਸੁਣ ਲਓ, ਜਿੰਨੇ ਔਰਤ ਦੀ ਸਰਬਰਾਹੀ ਵਾਸਤੇ ਵੋਟ ਦਿੱਤਾ ਹੈ ਨਾ ਉਹ ਆਪਣੇ ਇਮਾਨ ਤੇ ਨਜ਼ਰਸਾਨੀ ਕਰੇ। ਸਿੱਧੀ ਗੱਲ ਇੰਨਾ ਹੀ ਕਿਹਾ ਨਾ, ਕਾਫਿਰ ਤੇ ਨਹੀਂ ਉਹਨੂੰ ਆਖਿਆ, ਉਹ ਆਪਣੇ ਇਮਾਨ ਤੇ ਨਜ਼ਰ ਕੀ ਆਖਿਆ ਬਲਾ, ਹੁਣ ਚੁੱਪ ਕਰ ਰਹੇ ਹੋ, ਉਹ ਆਪਣੇ ਇਮਾਨ ਤੇ ਨਜ਼ਰ। ਨਬੀ ਦੀ ਮੁਖਾਲਫਤ ਨਹੀਂ ਸੀ ਚਾਹੀਦੀ। ਮੈਂ ਇਹ ਕਿਹਾ ਸੀ, ਮੈਂ ਕਿਹਾ ਇਹ ਨਾ ਕਿ ਹੁਣ ਨਵਾਜ਼ ਸ਼ਰੀਫ ਦਾ ਮੁਕਾਬਲਾ ਜਾਂ ਫਲਾਣੇ ਜਾਂ ਫਲਾਣੇ ਦਾ ਮੁਕਾਬਲਾ, ਜਿਹੜੇ ਖੜੇ ਨੇ ਹੁਣ ਤੁਹਾਡਾ ਬਰਾਹ ਰਾਸ ਨਬੀ ਨਾਲ ਮੁਕਾਬਲਾ। ਨਬੀ ਜੋ ਫਰਮਾਉਂਦੇ ਕਿ ਔਰ ਸਰਬਰਾਹ ਨਹੀਂ ਹੋ ਸਕਦੀ। ਹੁਣ ਉਹ ਕੁਰਾਨ ਦੀ ਆਇਤਾਂ 'ਚ ਪੜ੍ਹ ਸਕਣਾ, ਹਦੀਸ ਨਬੀ ਪਾਕ ਦੀ ਪੜ੍ਹ ਸਕਣਾ, ਬਹੁਤ ਕੁਛ ਮੇਰੇ ਪਾਸ ਮਸਾਲਾ ਅਲਹਮਦੁਲਿਲਾ ਮੌਜੂਦ ਹੈ, ਮਗਰ ਵਕਤ ਨਹੀਂ। ਇਹੋ ਜਿਹੀ ਔਰਤ ਮਰਦੋਂ ਦੇ ਦੋਸ਼ ਬਦੋਸ਼ ਬਰਾਬਰ ਹੈ। ਮੈਂ ਕਿਹਾ ਜੀ ਚਲੋ ਇੰਨੀ ਗੱਲ ਹੀ ਮੰਨ ਲਓ, 3 ਜੰਗਾਂ ਅਸਾਂ ਹਿੰਦੁਸਤਾਨ ਨਾਲ ਲੜੀਆਂ ਨਾ, ਮਰਦਾਂ ਦੀ ਫੌਜ ਗਈ ਨਾ, ਐਕਾ ਮੈਂ ਆਖਿਆ ਲੜਾਈ ਕਰਾਂਗੇ, ਹੁਣ ਮਰਦ ਪਿੱਛੇ ਰਹਿਣ ਤੇ ਬੇਗਮਾਂ ਭੇਜੋ ਮਖ ਅੱਗੇ। ਫਿਰ ਤੁਹਾਡਾ ਦਿਲ ਮੰਨਦਾ ਕਿ ਔਰਤ ਜੰਗ ਨਹੀਂ ਕਰ ਸਕਦੀ? ਤੁਹਾਡਾ ਦਿਲ ਮੰਨਦਾ ਕਿ ਔਰਤ ਜੰਗ ਨਹੀਂ ਕਰਦੀ? ਜੰਗ ਕਰਨਾ ਮਰਦ ਦਾ ਕੰਮ ਆ। ਤੁਸੀਂ ਔਰਤ ਨੂੰ ਕਿਸ ਤਰ੍ਹਾਂ ਬਰਾਬਰ ਚਲਾਓਗੇ ਮਰਦ ਦੇ? ਇੱਕ ਬਾਬੂ ਮੈਨੂੰ ਉਹ ਮੌਲੀਆਂ ਨੇ ਇਸਲਾਮ ਕਰੀ ਸਮਝਾ। ਮੈਂ ਕਿਹਾ ਜੀ ਠੀਕ ਹੈ, ਤੁਸੀਂ ਵੱਡੇ ਲੋਕ ਦੇ, ਤੁਸਾਂ ਇਸਲਾਮ ਨੂੰ ਸਮਝਾਇਆ ਸੀ ਤੇ ਉਹਨੇ ਸਮਝਿਆ ਜਿੰਨਾ ਸਾਨੂੰ ਅੱਲਾ ਨੇ ਇਲਮ ਦਿੱਤਾ। ਮੁੱਲਾ ਲੋਕ ਐਸੇ ਹੈ। ਮੈਂ ਆਖਿਆ ਜੀ ਮੁੱਲਾ ਅਸੀਂ ਵੀ ਹਾਂ, ਮੁੱਲਾ ਤੁਸੀਂ ਵੀ ਜੇ ਤੁਸੀਂ। ਮੈਂ ਆਖਿਆ ਜੀ ਵਲੈਤ ਤੇ ਲੰਡਨ ਦੇ ਮੁੱਲਾਂ ਦੇ, ਅਸੀਂ ਮਦੀਨੇ ਦੇ ਮੁੱਲਾਂ, ਅਸੀਂ ਕਿੱਥੋਂ ਦੇ ਮੁੱਲਾਂ? ਜਦੋਂ ਐ ਹਦੀਸ ਕਹਿ ਕਾਲ ਕਾਲ ਰਸੂਲ ਸਲਮ, ਤੁਸੀਂ ਕਹਾਂਗੇ ਰੋਮਿਆ ਨਬੀ ਹਨੀਫਤ ਇਮਾਮ ਹਨੀਫਾ ਕੋਲ ਰਵਾਇਤ ਕੀਤੀ ਗਈ ਆ, ਅਸੀਂ ਅੱਲਾ ਦੇ ਨਬੀ ਦੇ ਮੁਕਾਬਲੇ 'ਚ ਇਹ ਗੱਲ ਗਲਤ ਸਮਝੇ। ਅਸਾਂ ਕਹਿੰਦੇ ਕਾਲ ਕਾਲਾ ਰਸੂਲ ਸਲਮ। ਇਹ ਮਸਲਾ ਇਸ ਵਾਸਤੇ ਇਸ ਤਰ੍ਹਾਂ ਕਿ ਨਬੀ ਪਾਕ ਨੇ ਆਇਆ ਫਰਮਾਇਆ, ਜਾਓ ਸਾਡੇ ਫਤਵੇ ਪੜ੍ਹੋ, ਜਾਓ ਸਾਡੇ ਦਲਾਲ ਪੜ੍ਹੋ, ਜਿੱਥੇ ਦਲੀਲ ਹੋ ਗਿਆ ਹਦੀਸ ਦੀ, ਕਾਲ ਕਾਲ ਰਸੂਲ ਸਲਮ। ਇਹ ਕਾਲ ਅੱਲਾ ਤਾਲਾ ਫਿਰ ਕੁਰਾਨ ਮਜੀਦ, ਅੱਲਾ ਨੇ ਕੁਰਾਨ ਮਜੀਦ ਚਾਹ ਕਿਹਾ। ਸਾਡੀ ਹਮੇਸ਼ਾ ਦਲਾਲ ਇਹ ਹੋਏ ਨੇ ਔਰ ਹੈਗੇ ਵੀ ਇਹੋ ਨੇ। ਤੋ ਗੁਜ਼ਾਰਿਸ਼ ਦਾ ਮਤਲਬ ਇਹ ਆ, ਤਵੀਲ ਕਰਨਾ ਕੋਈ ਇਸ ਵੇਲੇ ਮਕਸਦ ਨਹੀਂ, مختصر گزارش کرنا حالانکہ میں کافی وقت لے لیا تھوڑے کو یاد رکھنا. وہ مینوں کہنے لگا جی عورت برابر دوش بدوش وہ دی لیڈی بھی کول ہی کھلوتی سی موقع سی ایک وہ لیڈی ادھر کھلوتی تے لیڈا ادھر لیڈا یا لیڈی ہوئی تھی وہ دا خام لیڈا ہی ہوا کہ اوڑ دا لیڈا نہیں یہ ہور لیڈا ہے تھوڑا ہی لفظ ہے میں تے بڑی مشکل نال ادا کرنا کھڑا اور دوش بدوش مرد برابر ہو میں آخا جی گل میں یاد رکھو جتھے مرضی دوست دوست کھلا لو جتھے مرضی برابری کر لو تسی لیکن ایک کام میری یاد رکھو جی وہ یہ کہ پچھلی باری منڈا انہیں جمیا سی تے ہوں یہ نہ آخو برابری کرنی ہے جی تین جمنا پی گیا برابری تو تھی ہوگی بھی ایک بار آؤ جمے تو ایک بار میں کہ یہ جرم کر بیٹھے ہو کھ نہیں رہنا بس تا پھر کچھ ماریوں کی باتیں ہی رہی کہ میں کیا باتیں ہی تم کرنا باتیں ہی میں کرنا گل ہے بھی تینوں بات آؤں نہیں مینوں بات آؤں کہڑی گل ہے میرے دوست اللہ تعالیٰ سانوں اپنی تابداری تے اپنے نبی دی تابداری توفیق دے موری صاحبان دنیا دی دولت خریدنے واسطے ایمان نہ بیچو ایماندار بہت مولیا مینوں ایک دفعہ کہ شیعہ مولوی دا کتے کھڑے ہو چودنی کی گل میں کہ جی میں انتظار ہے لاڑی کا تو نکلیا کار چوں اور چھڈو جی یہاں بھابیا ادھر میرے نال آؤ دیکھو اج دو تین محرم ہے میں 50,000 روپیہ اکٹھا ہی لے لیا ہے 10 دنوں کا اج تو 10 سال پہلے کی گل ہے آؤ میرے نال چڑھو وہ نال وہ سن وہ دو تین زمیندار بڑے وڈے میں کہا مول صاحب میرا ایمان 10,000 50,000 تو مہنگا ہے میرے ایمان کا مل تھی نہیں سن پوری دنیا میں میرے ایمان کا مل نہیں آتا ہولی بولو کہ سننا لین میں کی کریے دن تو میرے دوست سب تو بڑی چیز قیمتی اللہ نے دیتی مسلمان نو ایمان ایمان خدا کرے تو ایمان سلامت رہے حیض محض کا دور حیض محض کا دور بڑا سخت یعنی حیرانی ہے ہوں انہیں آپ پہلے وزیر اعظم سی تے اپنی ماں بھی پڑھیا دے پڑھیا دے انہیں ثابت کر دیتا ہے بھی کلی عورت نہیں کچھ کر سکتی ایک مرد تے دو انہیں اپنی ماں کیوں وزیر اعظم نال وزیر بنا لیا بھی جب مینوں کتے ٹھیک ہے سمجھے نہیں ہے بھی جی مینوں کتے ہجے نہیں سمجھے پھر میری ماں کام کرے گی بھی قرآن نے جو آخیا بھی ایک مرد تے دو برابر میں وہ تھی آدھے نہیں مانتے تو ہوں منیا کہ نہیں وزیر بنا کے اپنی ماں ہوں من لیا کہ نہیں بھی جنہ چیر عورتیں دو نہ ہون کام نہیں چل آپ مان لیا ایڈے بےوقوف نے میں کی کہاں کہہ نہیں سدا رات کا وقت ہر ایک سنے گا لکھا ہے وہ امید سے ہے تیرا ککھ نہ رہے امید والی کا تمہیں پتا امید سے کی من ہے نہ پتا لگے چنگا پر یہ پہلے پتا لگ جائے یہ نوجوانوں پتا لگے تو لگنا کتنے سارے ورگے بڑھیا امید سے اج آیا امید سے نہیں ہے غلطی لگی ہے پوچھو بھی غلطی لگ گئی کہ رہی ہے جی کیا مت ماری ہے اخبار سے بکواس کرنے والے سڈیا بہو بیٹیاں سڈیا بیٹیاں کا خیال رکھو سڈے بیٹیا کے اخلاق کو برباد نہ کرو ایک عورت جی ہو ہی گئی ایسی تو تھی اخبار سے لکھ دو کہ فلانی جیڑی ہے ہوں کی ہو گئی میں آخیا وہ آدھی میں امید سے ہیں مینو جٹا والا لفظ بولو میں آخیا کہڑا میں تو نہیں بول سکتا میں آخیا چلو میرے تے میری زبان تے نہیں ہونا چاہیے انہیں بولیا وہ جڑا مجھ گا ہاں کی آنے مجھ گان میں سب چھڈو یار تھی جانو ہاتھ دو مجھے تو شرم آ
ਮੈਂ ਅਖਬਾਰਾਂ ਵਾਲਿਆਂ ਨੂੰ ਕਹਾਂਗਾ ਇਹੋ ਜੀ ਬਕਵਾਸ ਮਤ ਕਰੋ ਵਰਨਾ ਤੁਹਾਡੇ ਅਖਬਾਰਾਂ ਦਾ ਬਾਈਕਾਟ ਕਰ ਦਿਓ। ਇਹ ਸੁਬਹ ਸੁਬਹ ਮੇਰੀ ਬੱਚੀ ਮੇਰੀ ਬਹੂ ਮੇਰੀ ਮਾਂ ਮੇਰੀ ਭੈਣ ਇਹ ਲਫ਼ਜ਼ ਪੜੇਗੀ ਵੀ ਪੁੱਟਣੀ ਨੂੰ ਅੱਜ ਤੁਸੀਂ ਹੱਸ ਜਾਓ ਮੈਂ ਰੋਂਦਾ ਇਹਨਾਂ ਦੀ ਅਕਲ ਤੇ ਸਾਡੇ ਇਮਾਨ ਨੂੰ ਬਰਬਾਦ ਕਰ ਦਿਓ। ਬਹਰਹਾਲ ਆਖਰੀ ਬਾਤ ਮੇਰੀ ਇਹ ਸੁਣ ਲਓ ਮੈਨੂੰ ਕਹਿੰਦੇ ਤਕਰੀਰ ਕਰ ਤੇ ਤਕਰੀਰ ਸਵਾ ਇੱਕ ਵਜੇ ਕਰੀ ਦੀ ਆ ਵੀ ਸੁੱਤਿਆਂ ਨੂੰ ਦੁਬਾਰਾ ਮੌਲੀ ਅਸ਼ਰਫ ਸਾਹਿਬ ਨੇ ਦੂਜੇ ਮੌਲਾਨਾ ਨੇ ਜਗਾਇਆ ਮੇਰੇ ਭਾਣੇ ਤੁਹਾਡੇ ਗੰਗਾ ਰਾਮ ਹਸਪਤਾਲ ਆ ਇਹੋ ਹੀ ਸੀ ਨਾ ਤੇ ਉਹ ਫਿਰ ਜਿਹੜੇ ਨੇ ਚਲੇ ਵੀ ਬੜੇ ਗਏ ਨੇ ਚਲੋ ਅੱਲਾਹ ਦੇ ਹਵਾਲੇ। ਆਖਰੀ ਬਾਤ ਕਹਿ ਦਿੰਦਾ ਕੋਈ ਮੌਲਵੀ ਸਾਡੇ ਮਸਲ ਤੇ ਕੋਈ ਇਤਰਾਜ਼ ਕਿਸੇ ਕਿਸਮ ਦਾ ਕਰੇ ਅਲਹਮਦੁਲਿਲਾ ਅਸੀਂ ਸੂਰਤ ਫਾਤਿਹਾ ਇਮਾਮ ਦੇ ਪਿੱਛੇ ਪੜ੍ਹਨੇ ਹਾਂ ਔਰ ਜਿਹੜਾ ਨਾ ਪੜ੍ਹੇ ਉਹ ਨਬੀ ਪਾਕ ਫਰਮਾਉਂਦੇ ਨੇ ਕਦੀ ਨਮਾਜ਼ ਨਹੀਂ ਹੁੰਦੀ। ਅਗਰ ਕਿਸੇ ਨੇ ਇਸ 'ਚ ਸ਼ੁਭਾ ਹੈ ਅਸੀਂ ਹਾਜ਼ਰ ਅਸੀਂ ਝਗੜੇ ਵਾਸਤੇ ਲੜਾਈ ਵਾਸਤੇ ਨਹੀਂ ਹਾਜ਼ਰ ਅਸੀਂ ਮੁਹੱਬਤ ਪਿਆਰ ਨਾਲ ਸ਼ਫਕਤ ਨਾਲ ਹਾਜ਼ਰ ਹਾਂ। ਔਰ ਮੈਂ ਦੁਬਾਰਾ ਕਹਿੰਦਾ ਸਨਦ ਦੇ ਇਤਬਾਰ ਨਾਲ ਕਿ ਇਮਾਮ ਨਬੀ ਪਾਕ ਨੇ ਫਰਮਾਇਆ ਕਿ ਜਿਹੜਾ ਸੂਰਤ ਫਾਤਿਹਾ ਇਮਾਮ ਦੇ ਪਿੱਛੇ ਨਾ ਪੜ੍ਹੇ ਉਹਦੀ ਨਮਾਜ਼ ਨਹੀਂ ਹੁੰਦੀ ਸਨਦ ਦੇ ਇਤਬਾਰ ਨੂੰ ਮੈਂ 170 ਹਦੀਸਾਂ ਦਿਖਾਉਣ ਨੂੰ ਤਿਆਰ ਤੇ ਜੇ ਕੋਈ ਸ਼ਖਸ ਇੱਕ ਹਦੀਸ ਮੈਨੂੰ ਵਿਖਾ ਦੇ ਤੇ ਮੈਂ ਮੰਨਣ ਨੂੰ ਤਿਆਰ ਜਾਂ ਉਹ ਕਿਤੇ ਗੱਤੇ 'ਤੇ ਲਿਖਿਆ ਵਿਖਾ ਦਿਓ। ਰਿਹਾ ਲਫ਼ਜ਼ ਦੇ ਤਕਲੀਦ ਅਸਮੇ ਅੱਲਾ ਦੀ 30 ਸਪਾਰਾਂ 'ਚ ਕਿਤੇ ਤਕਲੀਦ ਦਾ ਲਫ਼ਜ਼ ਹੈ ਨਹੀਂ ਪੂਰੀ ਹਦੀਸਾਂ ਦੀਆਂ ਕਿਤਾਬਾਂ 'ਚ ਤਕਲੀਦ ਦਾ ਲਫ਼ਜ਼ ਹੈ ਨਹੀਂ। ਇਮਾਮਾਂ ਨੇ ਖੁਦ ਮਨਾ ਕੀਤਾ ਕਿ ਸਾਡੀ ਤਕਲੀਦ ਨਾ ਉਹਦੇ ਮਨਾ ਕਰਨ ਤੁਸੀਂ ਬਦਬਦੀ ਧੱਕੇ ਨਾਲ ਤਕਲੀਦ ਕਰਦੇ ਹੋ ਜੇ ਇਹਦੇ 'ਤੇ ਕਿਸੇ ਨੂੰ ਮੁਰਾਦ ਦੀ ਜ਼ਰੂਰਤ ਹੈ ਤਾਂ ਆਹ ਹੁਣੇ ਆ ਜਾਓ ਕੱਲ੍ਹ ਨੂੰ ਪਰਸੋਂ ਨੂੰ ਚੌਥੇ ਨੂੰ ਜ਼ਰੂਰਤ ਹੈ ਰਮਜ਼ਾਨ ਦੇ ਪਹਿਲੇ ਜ਼ਰੂਰਤ ਹੈ ਤਾਂ ਵੀ ਆ ਜਾਓ ਜੇ ਬਾਅਦ ਜ਼ਰੂਰਤ ਹੈ ਤਾਂ ਵੀ ਆ ਜਾਓ ਹੱਕ ਬਾਤ ਕਹਿੰਦੇ ਹੋ
ਸਭ ਤੋਂ ਵੱਡਾ ਹੈ
ਨਹੀਂ ਜੀ ਮੈਂ ਉਹਨੂੰ ਪਿੱਪਰ ਪਾਰਟੀ ਵਾਲੇ ਨੂੰ ਆਖਿਆ ਮੈਂ ਕਿਹਾ ਮੇਰੇ ਨਾਲ ਮੁਨਾਜ਼ਰਾ ਹੋਵੇਗਾ ਕਿਹਦਾ ਇਹ ਕਹਿੰਦਾ ਜੀ ਪੁੱਟਣੀ ਦਾ ਮੈਂ ਕਿਹਾ ਮੈਂ ਬੇਅਕਲ ਹਾਂ ਮੈਂ ਕਿਹਾ ਇੱਕ ਔਰਤ ਦੇ ਨਾਲ ਮੇਰਾ ਮੁਨਾਜ਼ਰਾ ਹੋਵੇ ਜਿਹੜਾ ਤੁਹਾਡੇ 'ਚੋਂ ਵੱਡੇ ਤੋਂ ਵੱਡਾ ਮੌਲਵੀ ਇਹ ਕਹਿੰਦੇ ਨੇ ਸਰਾਜ ਅਹਿਮਦ ਦੀਨਪੁਰੀ ਆ ਮੈਂ ਕਿਹਾ ਉਹਨੂੰ ਲਿਆਓ ਇੱਕ ਫੈਜ਼ ਅਲੀ ਇੱਥੋਂ ਦਾ ਰਾਵਲਪਿੰਡੀ ਦਾ ਫੈਜ਼ੀ ਮੈਂ ਕਿਹਾ ਉਹਨੂੰ ਲਿਆਓ ਮੈਂ ਉਹਨੂੰ ਤਾਂ ਕਿਹਾ ਹੀ ਨਹੀਂ ਦੋ ਤਿੰਨ ਦਾ ਨਾਮ ਮੈਂ ਲਿਆ ਸੀ ਮੈਂ ਕਿਹਾ 1000 10000 50000 ਮੌਲਵੀ ਲਾਇਆ ਮੈਂ ਇਕੱਲਾ ਹੀ ਇਨਸ਼ਾਅੱਲਾ ਹਰ ਇੱਕ ਨਾਮ ਤੇ ਤੁਸੀਂ ਆਂਦੇ ਮੈਂ ਉਹਦੇ ਨਾਲ ਕਰਾਂਗਾ ਜਿਹੜਾ ਉਹਨਾਂ ਦਾ ਸਾਰਿਆਂ ਤੋਂ ਉੱਚਾ ਬੰਦਾ ਇਹ ਜ਼ਰੂਰ ਆ ਕਿ ਸਾਲਸ ਮੈਂ 4 ਦੇ ਦਿੱਤੇ ਨੇ 5 ਮੈਂ ਸਾਲਸ 5 ਦੇ ਦਿੱਤੇ ਨੇ ਅਖਬਾਰ ਜੰਗ ਵਾਲਿਆਂ ਦਾ ਉਹਨਾਂ ਦਾ ਫੌਰਨ ਦਾ ਇਹ ਇਰਾਦਾ ਹੈ ਕਿ ਮੁਨਾਜ਼ਰਾ ਹੋ ਜਾਏ ਕੋਸ਼ਿਸ਼ ਕਰ ਰਹੇ ਨੇ ਮੈਂ ਲਿਖ ਕੇ ਭੇਜ ਦਿੱਤਾ ਆਪਣੇ ਸਾਲਸ ਵੀ ਭੇਜ ਦਿੱਤੇ ਨੇ ਹੁਣ ਉਹਨਾਂ ਨੂੰ ਪੁੱਛ ਰਹੇ ਨੇ ਜਦੋਂ ਆਉਂਦੇ ਨੇ ਅਸੀਂ ਇਹ ਕਿਸੇ ਨੂੰ ਪੁੱਛਣਾ ਤਾਂ ਆਉਂਦੇ ਨੇ ਜੀ ਉਹ ਤਾਂ ਫਲਾਣਾ ਫਲਾਣੇ ਥਾਂ ਗਿਆ ਫਲਾਣਾ ਫਲਾਣੇ ਪਿੰਡ ਗਿਆ ਫਲਾਣਾ ਫਲਾਣੇ ਇੱਕ ਨੂੰ ਆਖਣਾ ਉਮਰੇ 'ਤੇ ਚਲਾ ਗਿਆ ਮੈਂ ਕਿਹਾ ਉਮਰਾ ਕਰਕੇ ਉਹਨੇ ਕੀ ਲੈਣਾ ਵੀ ਉਹਨੂੰ ਤਾਂ ਉਮਰੇ ਦਾ ਪਤਾ ਹੀ ਨਹੀਂ ਵੀ ਕਿਸ ਤਰ੍ਹਾਂ ਕਰੀਦਾ ਪਰ ਖੈਰ ਚਲਾ ਗਿਆ ਇਹ ਵੀ ਉਮਰੇ 'ਤੇ ਕੀ ਪਤਾ ਨਹੀਂ ਉਮਰੇ 'ਤੇ ਵਾਹ ਤੁਹਾਡੇ ਮੂੰਹ ਨਿਕਲਿਆ ਮੈਂ ਕਿਹਾ ਮੈਂ ਨਾ ਕਵਾਂ ਉਮਰੇ 'ਤੇ ਗਈ ਸੀ ਨਾ ਠੀਕ ਸੁਣੋ ਪੈਗੰਬਰ ਦੀਆਂ ਬੀਵੀਆਂ ਤੋਂ ਬਿਹਤਰ ਦੁਨੀਆਂ 'ਚ ਕੋਈ ਔਰਤ ਨਹੀਂ ਨਬੀ ਦੀਆਂ ਬੇਟੀਆਂ 'ਚੋਂ ਦੁਨੀਆਂ 'ਚ ਕੋਈ ਬਿਹਤਰ ਔਰਤ ਫਾਤਮਾ ਤੇ ਆਇਸ਼ਾ ਸਦੀਕਾ ਮੈਮੂਨਾ ਤੇ ਖਦੀਜਾ ਤੇ ਜ਼ੈਨਬ ਉਹ ਜ਼ੈਨਬ ਜਿਹਦਾ ਨਿਕਾਹ ਅਰਸ਼ਾ 'ਤੇ ਹੋਵੇ ਜਿਸ ਤਰ੍ਹਾਂ ਨਬੀ ਪਾਕ ਸਾਰੇ ਜਹਾਨ ਤੋਂ ਉੱਚੀ ਸ਼ਾਨ ਵਾਲੇ ਇਸ ਤਰ੍ਹਾਂ ਨਬੀ ਦੀਆਂ ਬੀਵੀਆਂ ਤੇ ਬੇਟੀਆਂ ਸਾਰੇ ਜਹਾਨ ਤੋਂ ਉੱਚੀਆਂ ਕਿਆ ਕੁਰਾਨ ਨੇ ਨਹੀਂ ਫਰਮਾਇਆ ਵਾ ਕਰਨਾ ਸੀ ਵੀ ਉਹਦੇ ਕੁੰਨਾ ਫਰਮਾਇਆ ਹਰ ਮੁਸਲਮਾਨ ਦੀ ਖਾਹਿਸ਼ ਸੀ ਸਿਹਾਬੀ ਦੀ ਮੈਂ ਨਬੀ ਦੇ ਘਰ ਜਾਵਾਂ ਮੈਨੂੰ ਨਬੀ ਬੁਲਾਵੇ ਨਬੀ ਪਾਕ ਨੇ ਇੱਕ ਦਿਨ ਦਾਵਤ 'ਤੇ ਬੁਲਾਇਆ ਸਿਹਾਬਾ ਅਤੇ ਅੱਗੇ ਅੱਗੇ ਚਲੇ ਗਏ ਸਾਰੇ ਅਜੇ ਟਾਈਮ ਰੋਟੀ ਦਾ ਨਹੀਂ ਹੋਇਆ ਪਹਿਲੇ ਹੀ ਚਲੇ ਗਏ ਖੁਸ਼ਕਿਸਮਤ ਆ ਸੀ ਜਿਹੜੇ ਨਬੀ ਦੇ ਘਰ ਵਿੱਚ ਆ ਗਏ ਇਹ ਕੁਰਾਨ 'ਚ ਮੌਜੂਦ ਹੈ ਯਾ ਅਯੂਹੱਲ ਲਜ਼ੀਨਾ ਆਮਨੂ ਲਾ ਤਦਖਲੂ ਬਯੂਤ ਨਬੀ ਇਲਾ ਯੂਜ਼ਨ ਲਕੁਮ ਲਾ ਤਾਮਿਨ ਗੈਰ ਨਾਜ਼ਰੀਨ نہ آخو میں رہا نال نہیں نہ آیت پڑھی تمہیں کوئی چار نہیں گا اس چیز کا قرآن کی آیت توجہ دے کرو نا ہوں رہا نال پڑھیے تو بڑے خوش ہوتے ہیں تو جی رہا نہ پڑھیے پھر اندر مول بھی ایویں ہی ہیں بھائی میں لاہوروں لاری چڑھیا تو اگے آیا کاموں کی تے اگے گجرا والا تو اگے یہ نہیں خوش ہوتے جے کہیے لاہوروں لاری تے چڑھی اگے گجرا والا آوے سبحان اللہ پلے مان سا پہلے ایک صاحب ایتھے پہنچ گیا سا تو ہوں تو راہ ہی رہ گیا تو سبحان اللہ کا کر لیا نہیں قرآن نو اچھی آواز نہ پڑھیا کرو میں تردید نہیں تاری کرتا خوش رانی نال پڑھیا کرو خدا تعالیٰ سونی آواز دے دے خدا تعالیٰ تے خلق نو بہترین کرے قرآن پڑھنے واسطے ٹھیک ہے لیکن میں اگر ایویں پڑھا بغیر ترنم دے تے پھر بھی کچھ وکڑنا سی ویو تے کنا اے ہاں فرما اے صحابہ نبی دے گھر آن کے جسلے کھانا کھادا جائے تے پھر گلاں نہ کریا کرو جلدی نال واپس چلے جا اور نبی دیاں بیویاں میں پھر گزارش کراں گا انہیں تو پاک کوئی اور دنیا چ
نہیں
انہیں تو اکھ پاک کسی دی نہیں انہیں تو دل پاک کسی دا
نہیں
انہیں تو دماغ کسی دا پاک
نہیں
فرما والا سال تو ہن متان فسالو ہن من ورائے حجاب جے کتے مسئلہ پوچھن دی ضرورت پیش آ جائے نبی دیاں بیویاں کو تے فرما پردے دے پیچھے گل کر سکدا میں سامنے گل کرنا جائز نہیں قرآن بائی سپارہ صحابہ نو اللہ فرماؤں دا ہے ابو بکر صدیق نو عمر فاروق نو عثمان نو علی نو بلال نو طلحہ نو زبیر نو کہ اے میرے نبی دے صحابہ جے نبی دیاں بیویاں کو کتے مسئلہ پوچھنا پے جائے ضرورت پیش آ جائے تے زا سال تو ہن متان فسالو ہن من ورائے حجاب پردے دے پیچھے بولنا سامنے آمنے نہیں گل کرنا جد نبی دیاں بیوی نے حکم انہیں کنے اجازت دتی سی کہ راجیو گاندھی نال اسی پوچھ نہیں سکتے کس بات وقت نے تینوں اجازت دتی سی کہ راجیو گاندھی نال گلا کرے سانو وزیر اعظم بن کے یہ کہنی میں وزیر اعظم ہاں میں دونوں ہاتھ نال کہنا میں تیرے کدن وزیر نہیں مانتا میں باغی اس حکومت اج دیتے عورت سربراہ ہو میں نہیں مانتا کیونکہ میرے نبی نے نہیں منیا میرے نبی نے فرمایا کہ اور سربراہ نہیں ہو سکتی عبد القادر دونوں ہاتھ چک کے کہندا ہے کہ میں اس حکومت کا باغی ہوں جس حکومت عورت سربراہ ہے میں نہیں مانتا جا جیڑی پھانسی جیڑی گولی پرسوں ہونی اج میرے سینے چ لاؤ میں بھی چاہنا کہ اللہ کے دین واسطے اگر مجھے شہادت نصیب ہو جائے تو میں اللہ کے کول مقام پا لوں
نعرہ تکبیر
قرآن دا درجہ بہت ہے کہ حدیث دا جی قرآن دا پھر تمہیں اہل قرآن کا ہونا چاہیے اہل حدیث کو کہ آدھے ہو یہ سارے تو اعتراض کیا یہ قرآن کا درجہ بڑا ہے تو حدیث کا درجہ چھوٹا ہے پھر اہل قرآن کا ہے کرو اہل حدیث کیوں کہ آدھے ہو میں کہا جی سنن کا درجہ زیادہ ہے کہ فرض کا کہتا فرض کا میں کہا پھر اہل سننا کا ہے کرو اہل فرض کا ہے کرو تھی کہو تھی اہل فرض دے وہ ہوش کی گل کرو زبان ساڈے منہ چ ہے اور ان شاء اللہ تے سارے زیادہ بول سکتے تھی سکھو کہ جا کے دے پھر گل کرو اجے اسی موجود ہوں مسلک اہل حدیث توحید تے سنن دی راکھی کرے اے نبی دا باغ لایا ہے مر جاؤں گے جان دے دیں گے مگر توحید تے سنت باغ سنت دے باغ وچ کوئی آنچ نہیں ہون دیا اللہ دے سوا کسی دی عبادت
نہیں کرانگے
کسے قبر اگے تے جڑا چادر چڑھاوے وہ پکا مشرک ہے پاویں نواز شریف ہو کسے قبر تے چادر چڑھاونا شرک ہے پاویں نواز شریف ہوے تے پاویں زیال حق ہوے پاویں کوئی ہوے تے پاویں عبدل قادر
ہو
جے قبر تے چادر چڑھا دتی مشرک پکا مشرک اسلام تو خارج
ਨਵੇਂ ਸਿਰੇ ਕਲਮਾ ਪੜ੍ਹ ਕੇ ਮੁਸਲਮਾਨ ਹੋਣ ਦੀ ਜ਼ਰੂਰਤ ਹੈ। ਕੋਈ ਤਮਾਸ਼ਾ ਬਣਾ ਛੱਡਿਆ ਤੁਸੀਂ ਨਬੀ ਦੇ ਪਾਕ ਦੇ ਦੀਨ ਨੂੰ? ਕੀ ਬਾਤ ਹੈ? ਤੁਹਾਨੂੰ ਇੱਕ ਗੱਲ ਕਹਾਂ, ਤੁਸੀਂ ਗੁੱਸਾ ਤਾਂ ਨਹੀਂ ਕਰੋਗੇ ਜੀ? ਤਸਵੀਰਾਂ ਛੱਡ ਦਿਓ, ਹਟ ਜਾਓ ਬਾਹਰ ਆ ਜਾਓ। ਅਗਰ ਤੁਸੀਂ ਇਹ ਹਦੀਸ ਦੇ ਨਾ, ਤਸਵੀਰ ਉਤਾਰਨੀ ਹਰਾਮ, ਘਰ ਵਿੱਚ ਲਟਕਾਉਣੀ ਕਹੋ ਕਿਉਂ ਜੀ? ਮੇਰੇ ਖਿਲਾਫ਼ ਕੋਈ ਨਾਅਰੇ ਤਾਂ ਨਹੀਂ ਲਾਓਗੇ? ਨਹੀਂ ਨਾ। ਤਸਵੀਰ ਕਿੰਨੇ ਮਿਟਾਈ? ਨਬੀ ਪਾਕ ਨੇ ਬੈਤ ਅੱਲਾ ਚੋਂ, ਔਰ ਕਿਹਦੀ? ਇਬਰਾਹੀਮ ਨਬੀ ਦੀ, ਇਸਮਾਇਲ ਨਬੀ ਦੀ। ਤਸਵੀਰਾਂ ਵੀ ਨਬੀ ਨੇ ਅਤੇ ਮਿਟਾਉਣ ਵਾਲਾ ਵੀ ਨਬੀ। ਕੁਛ ਹੋਸ਼ ਕਰੋ ਤੁਸੀਂ ਇਹ ਹਦੀਸ ਦੇ। ਮੈਨੂੰ ਪਤਾ ਵੀ ਤੇਰੀਆਂ ਵੀ ਤਸਵੀਰਾਂ ਅਖਬਾਰ 'ਚ ਆਉਂਦੀਆਂ ਨੇ। ਕੁਰਾਨ ਮੇਰੇ ਕੋਲ ਹੈ ਨਹੀਂ, ਐਂ ਸਮਝ ਲਓ ਕਿ ਮੇਰੇ ਹੱਥ 'ਚ ਆ। ਮੈਂ ਮਸਜਿਦ 'ਚ ਮਿੰਬਰ 'ਤੇ ਖੜਾ, ਮੇਰੇ ਸਟੇਜ 'ਤੇ ਖੜਾ, ਦੋਵੇਂ ਹੱਥਾਂ ਚੁੱਕ ਕਹਿੰਦੇ ਅੱਲਾ ਦੀ ਕਸਮ ਹੈ, ਮੈਂ ਆਪਣੀ ਮਰਜ਼ੀ ਨਾਲ ਅੱਜ ਤੱਕ ਆਪਣੀ ਤਸਵੀਰ ਕਦੀ ਨਹੀਂ ਉਤਰਵਾਈ। ਕਿਸੇ ਨੇ ਉਤਾਰ ਲਈ ਹੋਵੇ, ਕਿਸੇ ਨੇ ਕੋਈ ਮੇਰੇ ਨਾਲ ਚੋਰੀ ਕਰਕੇ ਕੰਮ ਕਰ ਲਿਆ ਹੋਵੇ, ਇਹਦਾ ਮੈਂ ਇਨਕਾਰ ਨਹੀਂ ਕਰਦਾ। ਜਾਂ ਕੋਈ ਐਸੀ ਮਜਲਿਸ ਜੇ ਸਾਂਝੀ ਸੀ ਅਤੇ ਸਾਂਝੀ ਤਸਵੀਰ ਉਤਾਰੀ ਗਈ ਅਤੇ ਮੈਂ ਉਸ ਵੇਲੇ ਆਪਣਾ ਬਚਾਅ ਨਹੀਂ ਕੀਤਾ, ਕਰਨਾ ਮੈਨੂੰ ਚਾਹੀਦਾ ਸੀ। ਮਗਰ ਦੋਸਤੋ, ਮਸਲਕ ਇਹ ਹਦੀਸ ਹੈ ਕਿ ਤਸਵੀਰ ਉਤਾਰਨੀ ਵੀ ਹਰਾਮ ਅਤੇ ਉਤਰਾਉਣੀ ਵੀ ਹਰਾਮ, ਅਤੇ ਘਰ ਵਿੱਚ ਦੂਜੇ ਕਰਨ ਦਿਓ ਮਰਜ਼ੀ ਉਹਨਾਂ ਦੀ, ਉੱਥੇ ਆਜ਼ਾਦ ਨੇ। ਅਸੀਂ ਤਾਂ ਪਾਬੰਦ ਹਾਂ ਅੱਲਾ ਰਸੂਲ ਦੇ ਹੁਕਮ ਦੇ। ਅੱਲਾ ਤਾਲਾ ਤੁਹਾਨੂੰ ਤੌਫੀਕ ਦੇਵੇ। ਹੁਣ ਵਕਤ ਨਹੀਂ ਹੈਗਾ, ਹਾਲਾਂਕਿ ਮੈਂ ਵਕਤ ਇੰਨਾ ਲੈ ਵੀ ਲਿਆ ਕਾਫੀ, ਲੇਕਿਨ ਇਹ ਆ ਦੇਖੋ, ਇੱਕ ਸੱਜਾ ਅਤੇ ਦੂਜਾ ਸੱਜੇ ਹੱਥ 'ਚ ਕੁਰਾਨ ਅਤੇ ਖੱਬੇ 'ਚ ਨਬੀ ਦਾ ਫਰਮਾਨ, ਦੋਵੇਂ ਹੱਥ ਦੋਵੇਂ ਚੀਜ਼ਾਂ, ਤੀਜੀ ਚੀਜ਼
ਕੋਈ ਨਹੀਂ
ਹੈ। ਸਵਾਲ ਹੀ ਪੈਦਾ ਹੁੰਦਾ, ਜੇ ਇਹਨਾਂ ਦੋਵਾਂ ਦੇ ਮੁਕਾਬਲੇ ਕੋਈ ਤੀਜੀ ਚੀਜ਼ ਤੁਸੀਂ ਚਲਾਈ, ਤੁਸੀਂ ਮੁਸ਼ਰਕ, ਫਿਰ ਰਸਾਲਤ ਹੋ ਜਾਓਗੇ। ਰਸਾਲਤ 'ਚ ਤੁਸੀਂ ਸ਼ਿਰਕ ਕੀਤਾ। ਮੈਂ ਮੌਰੀਆ ਨੇ ਕਿਹਾ ਸੀ ਚੰਡੋਟ ਕਾਨਫਰੰਸ, ਔਰ ਉੱਥੇ ਇਸਲਾਮਾਬਾਦ ਵੀ ਕਿਹਾ ਸੀ, ਮੈਂ ਕਿਹਾ ਇਹ ਤਾਂ ਸਾਰੇ ਹੀ ਮੰਨਦੇ ਨੇ ਕਿ ਦੁਨੀਆ 'ਚ ਉੱਚਾ ਸ਼ਾਨ ਹੈ ਅਤੇ ਕਿਹਦਾ ਮੰਨਦੇ ਹੋ? ਹੁਣੇ ਮੌਰੀ ਸਾਹਿਬ ਨੇ ਪੁੱਛਿਆ ਸੀ ਤੈਨੂੰ, ਸਾਰੇ ਜਹਾਨ ਤੋਂ ਉੱਚਾ ਸ਼ਾਨ ਕਿਹਦਾ ਹੈ? ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸ਼ਾਨ ਤਾਂ ਸਾਰੇ ਮੰਨਦੇ ਨੇ। ਅਸੀਂ ਇਹ ਕਹਿੰਦੇ ਹਾਂ ਕਿ ਜਿਵੇਂ ਸੋਹਣੇ ਦਾ ਸ਼ਾਨ ਉੱਚਾ, ਤਿਵੇਂ ਸੋਹਣੇ ਦਾ ਫਰਮਾਨ ਵੀ। ਉਹਦੇ ਸ਼ਾਨ ਦੇ ਸਾਹਮਣੇ ਕਿਸੇ ਦਾ ਸ਼ਾਨ ਨਹੀਂ ਠਹਿਰਦਾ, ਅਤੇ ਉਹਦੇ ਫਰਮਾਨ ਦੇ ਸਾਹਮਣੇ ਕਿਸੇ ਦਾ
ਫਰਮਾਨ
ਨਹੀਂ ਠਹਿਰਦਾ। ਅਸੀਂ ਕੀ ਕਰੀਏ? ਲਾ ਇਲਾਹ ਅੱਗੇ ਮੁਹੰਮਦ ਰਸੂਲੁੱਲਾ ਤੋਂ ਕੰਨ 'ਚ ਆਈ ਸੀ ਨਾ ਵਾਦਾ ਸ਼ਦੋ ਨਾ ਮੁਹੰਮਦ ਰਸੂਲ ਦੀ, ਜਦੋਂ ਜੰਮੇ ਸਾਜੇ, ਅਤੇ ਜਦੋਂ ਤੁਸੀਂ ਦੁਨੀਆਂ 'ਚ ਜਾਣਾ ਹੈ, ਕਬਰ 'ਚ ਦਫ਼ਨ ਹੋਣਾ ਹੈ, ਉਦੋਂ ਕੀ ਪੁੱਛੇਗਾ ਅਗਲਾ? ਉਹ ਟੀ ਟੀ 'ਚ ਆਉਣਗੇ, ਟਿਕਟ ਪੁੱਛਣਗੇ, ਮੰਗਾ ਮਰ ਰੱਬੋਗਾ, ਵੋ ਜੋ ਪਹਿਲੇ ਦਿਨ ਟਿਕਟ ਦੀ ਅਸਾ ਬਤਾਓ ਤੁਹਾਰੇ ਪਾਸ ਹੈ, ਮੈਂ ਨਬੀਓ ਕਾ ਬਤਾਓ ਨਬੀ ਕੌਣ ਹੈ? ਜੇ ਕਹਿਤਾ ਜੀ ਮੇਰਾ ਇਮਾਮ ਕੋਈ ਮਰਜ਼ੀ, ਜਿਸ ਮਰਜ਼ੀ, ਜਿਸ ਇਮਾਮ ਦੀ ਨਾਮ ਮਰਜ਼ੀ ਜਿਸ ਇਮਾਮ ਦਾ ਲੈ ਲਿਓ, ਅਗਲੇ ਨੇ ਕੰਨ ਫੜਾ ਦੇਣੇ ਵੀ ਅਸੀਂ ਪੁੱਛਣਾ ਤੇਰਾ ਇਮਾਮ ਨਬੀਓ ਕਾ ਨਬੀ ਕੌਣ ਹੈ? ਤੂੰ ਕਹਿੰਦਾ ਮੇਰਾ ਇਮਾਮ ਸ਼ਾਫੀ ਹੈ। ਉਹ ਕਹਿੰਦਾ ਕੌਣ ਸ਼ਾਫੀ ਹੈ? ਕੋਈ ਅਹਿਮਦ ਬਿਨ ਹੰਬਲ, ਵੋ ਹੋ ਗਿਆ ਹੈ, ਲੇਕਿਨ ਦੀਨ ਜਿਸ ਕਾ ਚਲਤਾ ਉਸਕਾ ਨਾਮ ਮੁਹੰਮਦ ਹੈ ਸੱਲੱਲਾਹੁ ਅਲੈਹਿ ਵਸੱਲਮ, ਉਸਕੇ ਬਗੈਰ ਤੁਹਾਰੀ ਨਜਾਤ। ਆਪੇ ਤਾਂ ਕਹਿੰਦੇ ਤੇ ਪਾਣੀ ਪੀਏ ਪੁਣ
ਕੇ
ਮੁਰਸ਼ਿਦ ਫੜੀਏ, ਆ ਜਿਹੜੇ ਨਾ ਜਿੰਨੇ ਸਾਡਾ ਤੇ ਮੁਰਸ਼ਿਦ ਦੀ ਆਮਨਾ ਦਾ ਲਾਦ, ਸਿੱਧੀ ਗੱਲ। ਦੂਜਿਆਂ ਦਾ ਇਨਕਾਰ ਨਹੀਂ, ਇਮਾਮ ਤੇ ਇਮਾਮ ਨੇ, ਪਰ ਸਾਡਾ ਦੀਨ ਦਾ, ਔਰ ਜਿਵੇਂ ਮੌਲਵੀ ਸਾਹਿਬ ਨੇ ਫਰਮਾਇਆ ਸੀ, ਸਾਡਾ ਕਾਇਦ ਆਜ਼ਮ ਵੀ ਉਹ, ਸਾਡਾ ਇਮਾਮ ਆਜ਼ਮ ਵੀ ਉਹ, ਰਸੂਲ ਆਜ਼ਮ ਵੀ ਉਹ। ਮੈਂ ਤੇ ਕਾਇਦ ਆਜ਼ਮ ਕਿਸੇ ਨੂੰ ਕਹਿਣਾ ਜਾਇਜ਼ ਹੀ ਨਹੀਂ ਸਮਝਦਾ। ਕਾਇਦ ਦਾ ਮਾਨਾ, ਕਾਇਦ ਦਾ ਮਾਨਾ ਉਹ ਗੱਲ ਕੀਤੀ ਨਾ, ਲੀਡਰ, ਬੜੀ ਅਰਬੀ ਅੰਗਰੇਜ਼ੀ ਸਿੱਖੀ ਹੈ। ਇਹ ਤੁਹਾਰਾ ਕਿਆ ਪੀਓਗੇ? ਸੋਡਾ ਵਾਟਰ। ਅੱਛਾ, ਤੂੰ ਤੁਹਾਰਾ ਨਾਮ ਕਿਆ? ਮਿਸਟਰ। ਇਹ ਤਾਂ ਅੰਗਰੇਜ਼ੀ ਹੋਣੀ। ਕਾਇਦ ਦਾ ਮਾਨਾ ਪੇਸ਼ਵਾ, ਆਦਮ ਦਾ ਮਾਨਾ ਸਭ ਤੋਂ
ਵੱਡਾ।
ਮੁਸਲਮਾਨੋ, ਤੁਸੀਂ ਇਨਸਾਫ ਕਰੋ ਕਿ ਸਭ ਤੋਂ ਵੱਡਾ ਪੇਸ਼ਵਾ ਦੁਨੀਆਂ 'ਚ ਕੌਣ? ਅਤੇ ਫਿਰ ਦੂਜੇ ਨੂੰ ਕਾਇਦ ਆਦਮ ਕਹੋਗੇ, ਅੱਲਾ ਪੁੱਛੇਗਾ ਮੈਂ ਤੇ ਕਾਇਦ ਆਦਮ ਇਸ ਨਬੀ ਨੂੰ ਬਣਾ ਕੇ ਭੇਜਿਆ ਸੀ, ਤੁਸੀਂ ਕਿਹਨੂੰ ਕਹਿੰਦੇ ਹੋ? ਮੈਨੂੰ ਇੱਕ ਦਿਨ ਇੱਕ ਥਾਣੇਦਾਰ ਆਉਂਦਾ, ਫੜੇ ਜਾਓਗੇ, ਮੈਂ ਕਿਹਾ ਤੂੰ ਹੁਣੇ ਫੜ ਲਾ ਮੇਰੇ ਨੇ।
ਨਾ ਇਮਾਮ ਆਜ਼ਮ ਕੋਈ ਹੈ। ਸ਼ੁਕਰ ਆ ਕਿ ਅਸੀਂ ਪਾਣੀ ਪੀਏ ਪੁਣ ਕੇ ਤੇ ਮੁਰਸ਼ਿਦ ਫੜੀਏ ਆਹ ਤੇ ਚੁਣ ਲਿਆ ਜੇ। ਤੁਹਾਡੀ ਸਲਾਹ ਮੰਨਣਾ ਮੰਨੋ ਤੇ ਜੇ ਨਹੀਂ ਨਾ ਮੰਨਣਾ ਉਹਦੇ ਭਾਵੇਂ ਟੇਕ ਲਈਏ। ਮੈਂ ਕਹਿੰਦਾ ਫਿਰ ਖਸਮਾਂ ਨੂੰ ਖਾਓ। ਮੇਰਾ ਕੀ ਇੱਥੇ ਇਖਤਿਆਰ ਹੈ? ਮੇਰਾ ਇਮਾਮ ਆਜ਼ਮ ਮੁਹੰਮਦ ਹੈ ਸੱਲੱਲਾਹੁ ਅਲੈਹਿ ਵਸੱਲਮ ਤੇ ਜੇ ਇੱਥੇ ਨਹੀਂ ਨਾ ਮੰਨਣਾ ਪਤਾ ਉਦੋਂ ਲੱਗੇਗਾ ਜਦੋਂ ਸੋਹਣੇ ਦੇ ਹੱਥ ਵਿੱਚ ਅਮਲ ਦਾ ਝੰਡਾ ਹੋਵੇ। ਪਤਾ ਉਦੋਂ ਲੱਗੇਗਾ ਵੀ ਕੌਣ ਇਮਾਮ ਆਜ਼ਮ ਆ ਜਦੋਂ ਸੋਹਣਾ ਹੌਜ਼ ਕੌਸਰ ਤੇ ਪਾਣੀ ਪਿਲਾ ਦੇ। ਪਤਾ ਉਦੋਂ ਲੱਗੇਗਾ ਜਿਹੜਾ ਸੋਹਣਾ ਉਮਤ ਨੂੰ ਨਾਲ ਲੈ ਕੇ ਬੇਇਜ਼ਤੀ ਕਿੱਥੇ ਬੇਇਜ਼ਤੀ ਹਾਂ ਹਾਂ ਕਰ ਬੇਇਜ਼ਤੀ ਬੜਾ ਔਖਾ ਕਲਮਾ ਬੇਇਜ਼ਤੀ। ਔਰ ਆਜ ਅਬਦੁਲ ਕਾਦਰ ਇਹ ਮੇਰੇ ਸਾਥੀ ਅੱਲਾ ਦੀ ਕਸਮ ਹੈ ਜਿਹਦਾ ਨਾਮ ਬੇਇਜ਼ਤੀ ਦਰਵਾਜ਼ਾ ਉਹਨੂੰ ਆਮਨਾ ਦੇ ਲਾਲ ਦੇ ਸਵਾਹ ਹੱਥ ਕੋਈ ਲਾ ਹੀ ਨਹੀਂ ਸਕਦਾ। ਕਿਉਂ ਭੁੱਲੇ ਇਹਦੇ ਉੱਧਰ ਵੀ ਬੇਇਜ਼ਤੀ ਦਰਵਾਜ਼ਾ ਇੱਧਰ ਵੀ ਬੇਇਜ਼ਤੀ ਦਰਵਾਜ਼ਾ ਇਹੋ ਜਿਹੀ ਉਰਸ ਸ਼ੁਰੂ ਹੋ ਗਿਆ ਕਿਹਦਾ ਸਾਈ ਮਾਧੋ ਲਾਲ ਹੁਸੈਨ ਦਾ। ਮੈਂ ਕਿਹਾ ਤੇ ਨਾ ਹੀ ਮੁਸਲਮਾਨਾਂ ਦਾ ਨਹੀਂ ਪਤਾ ਨਹੀਂ ਕਿੱਥੋਂ ਆਇਆ ਸੀ ਇਹ ਚਾਦਰ ਕਿੰਨੇ ਚੜਾਈ ਆ ਨਵਾਜ਼ ਸ਼ਰੀਫ ਦੇ ਭਰਾ ਨੇ। ਮੈਂ ਕਿਹਾ ਉਹਨੂੰ ਕੌਣ ਨਵੇਂ ਸਿਰੇ ਕਲਮਾ ਪੜੇ ਉਹ ਸਿੱਧੀ ਗੱਲ ਆ। ਲਾ ਇਲਾ ਦੇ ਆਖਣ ਕਾਰਨ ਹੋਰ ਇਲਾ ਨਾ ਕੋਈ ਇਲਾ ਅੱਲਾ ਦੇ ਆਖਣ ਕਾਰਨ ਇੱਕ ਸਹੀ ਕੀਤੋ ਹੀ ਤੇ ਮੁਹੰਮਦ ਰਸੂਲਾ ਦੇ ਆਖਣ ਕਾਰਨ ਦਿਲ ਦਾ ਕੁਫਰ ਗਈ ਹੋਈ ਤੇ ਜੇ ਕਲਮਾ ਪੜ ਕੇ ਕਬਰਾਂ ਪੂਜੇ ਫਿਰ ਤੇਰਾ ਬੇੜਾ ਹੀ ਗਰਕ ਰਿਹਾ ਤੇਰੇ ਪੱਲੇ ਕੀ ਸਾਨੂੰ ਤਾਂ ਦਿੰਦੇ ਹੋ। ਇਮਾਮਾ ਨਹੀਂ ਮੰਨਦੇ ਬਜ਼ੁਰਗਾਂ ਨਹੀਂ ਮੰਨਦੇ ਸਾਡਾ ਬਾਬਾ ਮੀਰ ਵੀ ਦਿੰਦਾ ਸੀ ਤੁਸੀਂ ਇਮਾਮਾ ਦੀ ਮਾਲਿਸ਼ ਕਰਦੇ ਰਹੇ ਜਿਹੜੀ ਸਾਥੋਂ ਨਹੀਂ ਹੁੰਦੀ। ਕਿਆ ਅਜੀਬ ਤੁੱਕ ਕੱਢੀ ਹੈ। ਬਹਰਹਾਲ ਜੇ ਕਿਸੇ ਨੂੰ ਸਾਡੇ ਮਸਲੇ ਤੇ ਕੋਈ ਇਤਰਾਜ਼ ਆ ਅੱਲਾ ਦਾ ਸ਼ੁਕਰ ਆ ਹੁਣ ਮਾਸ਼ਾਅੱਲਾ ਸਾਡੀ ਖੇਪ ਵਿੱਚ ਬੜੇ ਬੜੇ ਨੌਜਵਾਨ ਨੇ ਤੇ ਮੈਂ ਇੰਨੀ ਜ਼ਰੂਰ ਕਹਿੰਦਾ ਜਦ ਤੱਕ ਮੈਂ ਮੌਜੂਦ ਹਾਂ ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਮੈਂ ਤੇ ਤੁਸੀਂ ਮੇਰੇ ਨਾਲ ਮੈਂ ਇਨਸ਼ਾਅੱਲਾ ਤਾਲਾ ਜੇ ਮਸਲ ਕਹਿਲਦੀ ਸੀ ਕੋਈ ਇਤਰਾਜ਼ ਕਰਿਆ ਸੁੱਕਾ ਨਹੀਂ ਤੇ ਜਾਣ ਦਿਓ ਆਪ ਗੱਲ ਕਰੋ ਐਨ ਖਰਾ ਸੋਣਾ। ਅਮਲ ਵਿੱਚ ਸਾਡੇ ਕੁਤਾਹੀ ਹੋ ਸਕਦੀ ਆ ਗੁਨਾਹਗਾਰ ਅਸੀਂ ਹਾਂ ਮਸਲ ਸਾਡਾ ਖਰਾ। ਜੇ ਕਿਤੇ ਕੋਈ ਇਤਰਾਜ਼ ਆ ਜੇ ਕੋਈ ਕਿਤੇ ਸ਼ੱਕ ਹੈ ਤੇ ਪੇਸ਼ ਕਰੋ ਅਸੀਂ ਜਵਾਬ ਦੇਵਾਂਗੇ ਇਨਸ਼ਾਅੱਲਾ ਤਾਲਾ ਤੇ ਜਵਾਬ ਦੇਵਾਂਗੇ ਕੁਰਾਨ ਹਦੀਸ ਵਿੱਚੋਂ ਇਨਸ਼ਾਅੱਲਾ। ਤੇ ਜੇ ਆਹ ਜਿਹੜਾ ਹੁਣ ਆਹ ਸਿਆਪਾ ਜਿਹਾ ਪੈ ਗਿਆ ਸ਼ਾਮਿਲ ਪੈ ਗਈ ਸਾਨੂੰ ਇੱਕ ਮੈਂ ਪੇਸ਼ ਕੋਈ ਕਰ ਦਿਆਂ ਇਨਸ਼ਾਅੱਲਾ ਸਾਲ ਤੋਂ ਉਤਾਹ ਨਹੀਂ ਜਾਏਗੀ ਸਾਲ ਤੋਂ ਉਰੋ ਰਹੀ ਰਹਿ ਜਾਏਗੀ। ਕਿਉਂ ਰਹਿ ਜਾਏਗੀ? ਜਦੋਂ ਉਮੀਦ ਜਦੋਂ ਉਮੀਦ ਸੀ
ਰਹਿ ਜਾਏਗੀ
ਜਦੋਂ ਮੁੰਡਾ ਜੰਮਣ ਲੱਗੇ ਕਰੇਗੀ ਕੀ? ਅਸੀਂ ਕਹਿੰਦੇ ਮੁੰਡੇ ਜੰਮਣ ਪਿਆ ਅੱਲਾ ਕਰੇ ਚੰਗੇ ਹੋਣ ਬਸ ਅਸਾਂ ਹੁਣ ਤੂੰ ਜੋ ਕਰਨਾ ਕਰਨਾ ਜੇ ਤੂੰ ਹੁਣ ਰਾਜੀਵ ਗਾਂਧੀ ਨਾਲ ਕਿਤੇ ਗੱਲ ਕੀਤੀ ਨਾ ਅੰਦਰ ਵੜ ਕੇ ਕੀ ਸਮਝਦੇ ਹੋ ਨਬੀ ਦੀ ਬੀਬੀ ਨਾਲ ਕੋਈ ਸਿਆਬੀ ਗੱਲ ਇਹ ਕੁਰਾਨ ਹੈ ਨਹੀਂ ਬੇਸ਼ਰਮ ਹੈ ਨਾ ਉਹ ਕੌਮ ਜਿਹੜੀ ਇਹਨੂੰ ਕਹੇਗੀ ਦੱਸ ਦੇਗੀ ਵੀ ਤੂੰ ਰਾਜੀਵ ਗਾਂਧੀ ਨਾਲ ਗੱਲ ਕਰ ਅੰਦਰ ਬਹਿ ਕੇ ਚੁੱਪ ਨਾ ਨਾ ਇਹੋ ਜਿਹੀਆਂ ਗੱਲਾਂ ਨਾ ਕਹੋ। ਮੇਰੀ ਮੁਰਾਦ ਇਹ ਹੈ ਕਿ ਇਹ ਸ਼ਰੀਅਤ 'ਚ ਮਨਾ ਹੈ ਅਗਰ ਤੂੰ ਗੱਲ ਅਵਲਨ ਮੈਂ ਤੇ ਹੁਣੇ ਨਹੀਂ ਮੰਨਦਾ ਕਸਮ ਅੱਲਾ ਦੀ ਮੈਂ ਬੇਨਜ਼ੀਰ ਨੂੰ ਵਜ਼ੀਰ ਆਜ਼ਮ ਮੈਂ ਨਹੀਂ ਮੰਨਦਾ ਮੈਂ ਬਾਗੀ ਹਾਂ ਮੈਂ ਬਾਗੀ ਹਾਂ ਹਰ ਉਸ ਚੀਜ਼ ਦਾ ਬਾਗੀ ਹਾਂ ਜੋ ਅੱਲਾ ਦੇ ਰਸੂਲ ਨੇ ਨਹੀਂ ਫਰਮਾਈ। ਜਾਓ ਮੈਂ ਤੁਹਾਡੇ ਹੁਕਮ ਮੰਨਣ ਨੂੰ ਤਿਆਰ ਨਹੀਂ ਹਾਂ ਜਾਓ ਜਿਹੜੀ ਤੁਸੀਂ ਮੇਰੇ ਤੇ ਤਵਾਨ ਲਾਉਣਾ ਲਾ ਦਿਓ ਜਿਹੜੀ ਤੁਸੀਂ ਮੈਨੂੰ ਸਜ਼ਾ ਦੇਣੀ ਹੈ ਦੇ ਦਿਓ। ਔਰ ਇਹ ਮੇਰਾ ਇਮਾਨ ਹੀ ਨਹੀਂ ਆ ਮੇਰੇ ਸਾਥੀਆਂ ਦਾ ਵੀ ਇਹੋ ਇਮਾਨ ਹੈ ਫਾਂਸੀ ਦੇ ਤਖ਼ਤੇ ਤੇ ਚੜ ਜਾਵਾਂਗੇ ਲੇਕਿਨ ਨਬੀ ਦੇ ਖਿਲਾਫ਼ ਕੋਈ ਆਵਾਜ਼ ਨਹੀਂ ਸੁਣੀ। ਇਨਸ਼ਾਅੱਲਾ ਸਾਨੂੰ ਪਰਖ ਕੇ ਵੇਖ ਲਓ ਆਓ ਪਰਖ ਕੇ ਵੇਖ ਲਓ ਤੇ ਜਿਹੜੇ ਤੇਰੇ ਕੋਲ ਮੌਲਵੀ ਨੇ ਨਾ ਕਿਰਾਏ ਦੇ ਲੈ ਤੂੰ ਇਕੱਠੇ ਕੀਤੇ ਉਹ ਮੈਂ ਬੜੀ ਦਫ਼ਾ ਕਹਿ ਚੁੱਕਾ ਲਿਆ ਵਾਰੀ ਵਾਰੀ ਇੱਕ ਨੂੰ ਪਾਣੀ ਪਿਆ ਦਾਂਗਾ ਦੂਜਾ ਆ ਜਾਵੇ ਦੂਜੇ ਨੂੰ ਪਾਣੀ ਪਿਆਵਾਂਗਾ ਤੀਜਾ ਆ ਜਾਵੇ ਹਜ਼ਾਰ ਦਸ ਹਜ਼ਾਰ ਜਿੰਨੇ ਲਿਆਉਣੇ ਨੇ ਵਾਰੀ ਵਾਰੀ ਮੇਰੇ ਨਾਲ ਆਣ ਕੇ ਗੁਫ਼ਤਗੂ ਕਰ ਲਿਆ ਤੇ ਸ਼ਰਤ ਇਹ ਆ ਕਿ ਨਾ ਪਾਣੀ ਨਾ نانی یاد آ جائے گی ان شاء اللہ. منٹو پار چ نہیں آؤ دے کد نہیں آؤ دے تے ٹیلی ویژن بھی مکا کہ نہیں. میں کہا اندر بڑھ کے مناظرہ نہیں کرنا, مناظرہ پر سرے دلاس ہو یا ٹیلی ویژن چ ہوگا. جے ہویا تے تہانوں پتا بولو, پتا دئیے کہ نہ دیو تسا آپ آ جانا, ہمیں پٹھی پیری جانا پیا. جے منٹو بار کے مناظرہ ہویا تہانوں پہلے دو دن اخبار چ اطلاع آئے کہ ہوے گا. تے پھر جن دنیا میں تو یہ بھی آخیا سی, میں کہا ٹکٹ لا دے مناظرے کا تے گورنمنٹ انتظام کرے, ایک روپیہ ٹکٹ لا دیو, ٹھیکہ سانو لاکھ روپیہ کا بے شک دے دو, باقی تو آڈا.
ماشاءاللہ.
اور بار بار میں اس چیز کو دہرانا ہے, تھی کہ ایک دفعہ کہتا, دو دفعہ, تین دفعہ کہتا, پھر بار بار کیوں دہرا دو؟ مینو اس دن بڑی ناراضگی آئی جس دن آخیا ہم مولویوں کو چیلنج دیتے ہیں ہمارے ساتھ مناظرہ کر لو اور سربراہ ہو سکتی ہے. میں کہو ایک نو پوچھا دلیل کی ہے, کدا وہ مرکا بلکیس سربراہ نہیں تھی. میں کہا پاگلا قرآن پڑھیا کر, خود خود آن کے آندا ہے, چکیرا آن کے آندا ہے, اے سلیمان ملک تے بڑا چنگا پر دو گلاں انہاں دیاں بڑیاں خلاف نے, انی وجہ تمرا تن تملے کم, ایک تو انہاں نے عورتوں سر بنایا, اے بکواس ہے. اچھا اللہ تعالیٰ کرنے بس جی آ ہوں کی ہوئے آ کی لکھا جی پڑھ دے جی میں مالی ایسے تو تیرے کو پڑھیا نہیں جانا. لڑکی لڑکیوں کو قرآن دی عزت ترجمہ پڑھ سکتی ہے؟ مثلا ایک منٹ, میری لڑکی میرے کو ترجمہ پڑھ سکتی ہے؟ تو میری لڑکی کو لڑکیاں ترجمہ پڑھ سکتی ہیں؟ کون انکار کر دے؟ ہور ہاں غیر محرم مرد کسی بالغ لڑکی نو ترجمہ نہیں پڑھا سکتا, اللہ آ کے ذرا گل سن, کوئی عورت پڑھاؤ والی نہ ملے, کوئی نہ ہو. ویدا سال تم ان متان فصل ہن ممبر حجاب, مسئلہ پوچھنے کی ضرورت آ جائے تو فرمایا پھر تسی پردے دے پیچھے کر سکتے. لیکن اتنے بھی ایک لڑکی نہ ہوئے, لڑکیاں دو تین ہون جڑیاں مسئلے دی حیثیت نہ پوچھن, لیکن شرط ہے کہ کوئی عورت تے عورتیں دے مل جاندیاں تے پھر یہ مسئلہ پوچھنے کی ضرورت ہی کی ہے. بہرحال بہتر آ کہ مرد کو نہ پڑھیا جائے. جمعے والے دن جمعہ چھڑ کے شادیاں کردے نے, چوڑ کوئی نکاح نہیں, سب اولاد حرام دی. تھی ایمانداری نہ دسو, میں تمہیں پوچھنا جمعہ فرض نہیں؟ بولو قرآن چ ہے فرض ہے؟ نبی پاک نے فرمایا کہ جمعہ فرض ہے. جہے لوگ جمعے دی نماز دے تارک نے اور شادیاں اس دن کرتے ہیں, کوئی نکاح نہیں, سب زنا ہوں اور اولاد حرام دی ہوئے. تماشا بنایا تو سر نبی دے دین نو, چھٹی کر کے جمعے والے دن تے جو جہان دی بکواس ہے جمعے والے دن کرتے ہیں. میں تین چار چٹھیاں آئی جانا ہے جانیا تمہوں نال ضرور لے جانا ہے, پر ٹائم جے سوا ایک بجے آ جائے جمعے والے نے سوا ایک بجے. میں کہا کیوں نے رتبہ لکھا کہ مسلمانوں نے پتہ نہیں کہ میں ایک مسجد کا خطیب ہے, میں خطبہ دینا تو سوا ایک بجے آ جائے تو روٹی کھا جائے. میں ایک نکاح پڑھاؤ گیا, مینو نہیں سی پتا بھی نکاح کا کی سیاپا ہے. جسے وہ گئے اگوں پھر گھوڑی نظر آئی تو جی سا نکاح جا وہ گھوڑی تے چڑھیا, وہ کر کے نا جی لال نہیں سیرا اگے کے حاجی نمازی پیچھے پیچھے تے واجے والے اگے کے جی شکاری کتے کسے ہوں بالکل نہیں ਜੰਜ ਵਾਲੇ 15 ਤੇ ਬਾਜੇ ਵਾਲੇ 5। ਮਾਸ਼ਾ ਅੱਲਾ, ਮੈਨੂੰ ਸ਼ੱਕ ਪੈ ਗਈ। ਮੈਂ ਆਖਿਆ ਕਿਤੇ ਇੱਥੇ ਹੀ ਨਾ ਸ਼ਾਦੀ ਹੋ ਰਹੀ ਜਿੱਥੇ ਮੈਨੂੰ ਲੈ ਚਲੇ ਨੇ। ਮੈਂ ਕਿਹਾ ਮੁੰਡਿਆਂ ਨੂੰ ਦੋ ਸੱਦਣ ਆਇਆ ਮੁੰਡੇ, ਮੈਂ ਕਿਹਾ ਮੁੰਡਿਓ ਕਦੇ ਉਹ ਹੀ ਤੇ ਨਹੀਂ ਸ਼ਾਦੀ ਜਿੱਥੇ ਮੈਂ ਜਾ ਕੇ ਨਿਕਾਹ ਪੜਾਉਣਾ। ਹਜੀ ਹਾਜੀ ਸਾਹਿਬ ਦਾ ਤੇ ਕੋਈ ਕਸੂਰ ਨਹੀਂ, ਵਾਜਾ ਤੇ ਮੁੰਡੇ ਵਾਲੇ ਲਿਆਏ ਨੇ। ਮੈਂ ਕਿਹਾ ਜੀ ਫਿਰ ਹਾਜੀ ਸਾਹਿਬ ਦਾ ਕਸੂਰ ਨਹੀਂ ਤੇ ਮੇਰਾ ਵੀ ਕਸੂਰ ਕੋਈ ਨਹੀਂ, ਮੈਂ ਨਿਕਾਹ ਨਹੀਂ ਪੜਾਉਣਾ। ਉਹ ਹਾਜੀ ਸਾਹਿਬ ਨੇ 50 ਰੁਪਏ 50 ਬੋਰੀਆਂ ਸੀਮਿੰਟ ਦੀਆਂ ਸਾਡੀ ਮਸਜਿਦ ਨੂੰ ਦਿੱਤੀਆਂ ਸਨ। ਹਜੀ ਉਹ ਹਾਜੀ ਸਾਹਿਬ ਨੇ ਜਿਹਨਾਂ ਨੇ 50 ਬੋਰੀਆਂ ਸੀਮਿੰਟ ਦੀਆਂ ਮਸਜਿਦ ਨੂੰ, ਇਹ ਸਾਡੇ ਦੇ ਭਾਰ ਮਸਜਿਦ ਨੂੰ ਦਿੱਤੀਆਂ ਨੇ, ਮੈਨੂੰ ਦਿੱਤੀਆਂ ਨੇ, ਪਰ ਭਾਰ ਪਾਇਆ ਵੀ ਕਿਉਂਕਿ ਮਸਜਿਦ ਤੁਹਾਡੀ ਨੂੰ 50 ਬੋਰੀਆਂ ਦਿੱਤੀਆਂ ਸਨ, ਲਿਹਾਜ਼ਾ ਹੁਣ ਜੋ ਇਹ ਕਰਨ ਕਰੀ ਜਾਓ। ਮੈਂ ਕਿਹਾ ਜੀ ਭਾਵੇਂ 50 ਬੋਰੀਆਂ ਦਿੱਤੀਆਂ ਭਾਵੇਂ 100 ਦਿੱਤੀ, ਮੈਂ ਤੇ ਨਹੀਂ ਨਿਕਾਹ ਪੜਾਉਣਾ। ਇਹ ਜੇ ਤੁਸੀਂ ਨਾ ਗਏ ਤੇ ਹਾਜੀ ਸਾਹਿਬ ਦੀ ਤੋਹੀਨ। ਮੈਂ ਕਿਹਾ ਜੀ ਜੇ ਮੈਂ ਨਾ ਜਾਵਾਂ ਤੇ ਹਾਜੀ ਸਾਹਿਬ ਦੀ ਤੋਹੀਨ ਹੈ, ਤੇ ਜੇ ਮੈਂ ਜਾਵਾਂ ਤੇ ਮਦੀਨੇ ਵਾਲੇ ਦੀ ਤੋਹੀਨ। ਨਹੀਂ ਜਾਂਦਾ ਖਸਮਾਂ ਨੂੰ ਖਾਣੇ ਦੀਆਂ ਬੋਰੀਆਂ। ਹੁਣ ਉਹ ਸਾਡੇ ਰੋਪੜੀਆਂ ਦਾ ਮੁਖਾਲਫ ਹੋਇਆ ਜੇ ਜਿਉਂਦਾ ਹੈ, ਆਉਂਦਾ ਰੋਪੜੀਏ ਬੜੇ ਐਸੇ। ਮੈਂ ਕਿਹਾ ਜੋ ਮਰਜ਼ੀ ਬਾਕੀ ਆ, ਸਾਡੇ ਗੁਨਾਹ ਹੀ ਧੋਏ ਜਾਂਦੇ ਨੇ। ਕੋਈ ਗੁਨਾਹ ਤਾਂ ਹੁੰਦੇ ਨਾ, ਗੁਨਾਹ ਧੋਏ ਜਾਂਦੇ। ਪਰ ਇੱਕ ਮੌਲਵੀ ਸੀ ਮੇਰੇ ਨਾਲ, ਉਹ ਮੈਨੂੰ ਆਉਂਦਾ ਹਾਫਿਜ਼ ਜੀ। ਮੈਂ ਕਿਹਾ ਜੀ ਚਲੋ ਨਿਕਾਹ ਪੜਾ ਦਿਓ, ਵਾਜਾ ਕੋਈ ਚੌਲਾਂ 'ਚ ਵੜਿਆ ਹੈ। ਆਹ ਵੇਖ ਲਓ ਬੁਖਾਰੀ ਦੀ ਹਦੀਸ, ਵੀ ਵਾਜਾ ਕੋਈ ਚੌਲਾਂ 'ਚ ਵੜਿਆ ਹੈ। ਇਹ ਮੈਨੂੰ ਉਹ ਮਸਲਾ ਸਮਝਾਵੇ, ਮੌਲਵੀ ਦਾ ਮਾਨਾ ਸੀ ਵੀ ਖਾ ਲਓ। ਮੈਂ ਕਿਹਾ ਜਨਾਬ ਵੜਿਆ ਜਾਂ ਨਾ ਵੜਿਆ, ਜਿਸ ਨਿਕਾਹ 'ਚ ਸੁਣਨ ਦੇ ਖਿਲਾਫ਼ ਕੰਮ ਹੁੰਦਾ ਹੋਵੇ ਅਸੀਂ ਉੱਥੇ ਜਾਂਦੇ ਜਾਂਦੇ, ਸਾਡੀ ਮਰਜ਼ੀ ਹੈ। ਜਿਹੜਾ ਜਾਏਗਾ ਉਹ ਆਪੇ ਭੁਗਤੇਗਾ। ਅਤੇ ਹੁਣ ਮੈਂ ਮਸਲਾ ਸੁਣਾ ਕੇ, ਯਾਰ ਉਹ ਟਾਈਮ 'ਤੇ ਉਹਨਾਂ ਲੈ ਗਿਆ, ਫਿਰ ਮੈਂ ਤਕਰੀਰ ਹੀ ਕਰ ਦਿੰਦਾ। ਬਹਰਹਾਲ ਗੱਲ ਸੁਣ ਲਓ, ਹੁਣ ਕਰਾਂ ਕਿ ਨਾ ਦਿਓ, ਜਿੰਨੇ ਦੁਨੀਆ ਸੀ ਉਹ ਤਾਂ ਚਲੀ ਗਈ ਹੈ। ਅਤੇ ਨਾਲ ਗੱਲ ਇਹ ਆ ਕਿ ਜਿਹੜਾ ਬੰਦਾ ਜਿਹੜੀ ਬੰਦੀ ਜਿਹੜਾ ਘਰ ਜੁਮੇ ਵਾਲੇ ਦਿਨ ਨਿਕਾਹ ਕਰਨ ਅਤੇ ਜੁਮਾ
ਨਾ ਪੜਨ,
ਇਹ ਅਬਦੁਲ ਕਾਦਰ ਪਹਿਲੇ ਨੰਬਰ 'ਤੇ ਫਤਵਾ ਦਿੰਦੇ। ਲੜਕੇ ਨੇ ਯਾਦ ਕਰਾ ਦਿੱਤਾ, ਕੋਈ ਨਿਕਾਹ ਨਹੀਂ ਹੋਇਆ, ਫਰਜ਼ ਨੂੰ ਤਰਕ ਕਰਕੇ ਨਿਕਾਹ ਪੜਾਉਂਦੇ ਹੋ, ਕੋਈ ਨਿਕਾਹ ਨਹੀਂ ਹੋਇਆ, ਔਲਾਦ ਸਾਰੀ ਨਹੀਂ। ਮੈਂ ਕਹਿੰਦਾ ਹੈਰਾਨ ਦੀ, ਜੇ ਨਿਕਾਹ ਨਹੀਂ ਹੋਇਆ ਤਾਂ ਔਲਾਦ ਸਹੀ ਕਿਵੇਂ ਹੋਵੇਗੀ? ਅਤੇ ਮੈਂ ਇਹ ਦੁਆ ਨਾ ਕਰਦਾ ਵੀ ਯਾਰ ਅੱਲਾ ਜੰਮੇ ਹੀ ਕੋਈ ਨਾ ਇਹੋ ਜਾਂਦਾ, ਪਰ ਇਹ ਮਨਜ਼ੂਰ ਨਹੀਂ ਹੋਣੀ। ਅੱਲਾ ਨੇ ਫਰਮਾਇਆ ਜਮਾਉਣੇ ਤਾਂ ਮੈਂ ਕਾਫਰਾਂ ਦੇ ਵੀ ਹੈਗੇ ਨੇ। ਬਹਰਹਾਲ ਤੁਹਾਨੂੰ ਮੁਸਲਮਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ। ਖੁਦਾ ਵਾ ਐਨੀ ਭੁੱਟੋ ਨੇ ਬੋੜੀ ਦੀਨ ਦੀ ਖਿਦਮਤ ਕੀਤੀ, ਕਿਉਂ? ਇਹ ਜੁਮੇ ਦੇ ਦਿਨ ਦੀ ਛੁੱਟੀ ਕਰਦੀ। ਮੈਂ ਕਿਹਾ ਜੁਮੇ ਦੀ ਛੁੱਟੀ ਦਿਨ ਦੀ ਨਹੀਂ ਹੋਈ, ਜੁਮੇ ਤੋਂ ਹੀ ਛੁੱਟੀ ਹੋ ਗਈ। ਮਾਜ ਅੱਲਾ ਬਾਦ ਆ ਜਾਓ, ਅੱਲਾ ਤਾਲਾ ਤੁਹਾਨੂੰ ਦੋਹਾਂ ਜਾਣਾਂ 'ਚ ਖੁਸ਼ ਰੱਖੇ। ਸਾਡੀ ਕਾਨਫਰੰਸ ਅਲਹਮਦੁਲਿਲਾ ਕਾਮਯਾਬ ਹੋ ਗਈ।
ਇੱਕ ਹੋਰ ਸਵਾਲ ਹੈ ਜੀ, 8 ਰਕਤ ਤਰਾਵੀ ਕੇ ਮੁਤਲਕ ਤਾਬ ਸੁਨਤ ਕੀ ਰੋਸ਼ਨੀ ਮੈਂ ਬਤਾ ਦੇ।
ਲਓ ਜੀ, 8 ਕਾ ਰਕਾਤ ਤਰਾਵੀ ਜਾਂ 20 ਤਰਾਵੀ ਐ ਕਰੋ। ਨਬੀ ਪਾਕ ਦੀ ਨਬੂਵਤ ਦੀ ਜ਼ਿੰਦਗੀ ਕਿੰਨੀ ਆ? ਨਬੂਵਤ ਦੀ 23 ਸਾਲ। 23 ਸਾਲ ਦੀਆਂ 8,280 ਰਾਤਾਂ ਹੁੰਦੀਆਂ ਨੇ। 8,023 ਸਾਲਾਂ ਦੀ ਜ਼ਿੰਦਗੀ, ਇਹਦੀਆਂ ਰਾਤਾਂ 8,280। ਇਹਨਾਂ 8,280 ਰਾਤਾਂ 'ਚ ਕਿਸੇ ਰਾਤ ਕੋਈ ਮੌਲਵੀ ਨਬੀ ਪਾਕ ਨੇ 20 ਤਰਾਵੀਆਂ ਸਾਬਤ ਕਰ ਦੇਵੇ ਤਾਂ ਮੈਂ 10,000 ਰੁਪਏ ਇਨਾਮ ਦਿਆਂਗਾ। ਗੱਲ ਨਹੀਂ ਬਣੀ, ਮੈਂ 10,000 ਰੁਪਏ, ਮੈਂ ਗਰੀਬ ਆਦਮੀ ਨਾ, ਮੈਂ ਕਾਰਾਂ ਵਾਲਾ ਨਹੀਂ ਨਾ ਹੈਗਾ, ਮੈਂ 10,000 ਰੁਪਏ ਇਨਾਮ ਦਿਆਂਗਾ। 8,280 ਰਾਤਾਂ ਕਿਸੇ ਰਾਤ ਨਬੀ ਨੇ ਉਹਨਾਂ ਦਾ ਤਰਾਵੀਆਂ ਧੱਜ, ਫਿਰ ਨਾਮ ਰੱਖ ਲਓਗੇ। ਪਹਿਲੇ ਇਹ ਯਾਦ ਰੱਖੋ ਕਿ ਇਹਨਾਂ ਰਾਤਾਂ 'ਚ ਨਬੀ ਨੇ 20 ਤਰਾਵੀਆਂ ਪੜ੍ਹੀਆਂ, ਹੁਣ ਕਿਸੇ ਕਿਤਾਬ 'ਚ ਸਾਬਤ ਕਰ ਦਿਓ। ਅਤੇ ਮੈਂ 8 ਤਰਾਵੀਆਂ ਤੁਹਾਡੀਆਂ ਕਿਤਾਬਾਂ 'ਚ ਸਾਬਤ ਕਰ ਦਿਆਂਗਾ, ਹਦੀਸ 'ਚ ਸਾਬਤ ਕਰ ਦਿਆਂਗਾ। ਅਸਲ 'ਚ ਗੱਲ ਇਹ ਆ, ਮੇਰੇ ਨਾਲ ਇੱਕ ਹਾਫਿਜ਼ ਗਿਆ ਚੰਗ, ਇੱਕ ਦਫ਼ਾ ਤਰਾਵੀਆਂ ਪੜਾਉਣ, ਪਾਕਿਸਤਾਨ ਉਹਦੇ ਬਣਿਆ ਹੀ ਸੀ। ਉਹ ਮੈਨੂੰ ਤਾਂ ਕਿ 8:15 ਵੀ ਨਹੀਂ ਸੀ ਕਹਿਣਾ ਵੀ ਪੜ੍ਹਾ ਤਰਾਵੀਆਂ, ਮੈਨੂੰ ਕੋਈ ਕਹਿ ਸਕਦਾ ਸੀ? ਮੈਂ ਤੇ 8 ਪੜ੍ਹਾਈਆਂ। ਜਿਹੜਾ ਹਾਫਿਜ਼ ਮੇਰੇ ਨਾਲ ਗਿਆ ਉਹਨੂੰ ਕਹਿਣ 20 ਪੜ੍ਹਾ, ਨਹੀਂ ਤੇ ਕਰ ਲੂ ਜਾ। ਰਮਜ਼ਾਨ ਦੀ 4 ਤਾਰੀਖ ਸੀ, ਉਹ ਮੇਰੇ ਕੋਲ ਸਵੇਰੇ ਆ ਗਿਆ ਰੋਂਦਾ ਰੋਂਦਾ, ਆਉਂਦਾ ਜੀ ਮੈਨੂੰ ਤੇ ਹੁਣ ਇਹ ਮੌਸਮ ਵੀ ਗੁਜ਼ਰ ਗਿਆ,
موسم ہے نا افسان کا تراویاں تے مینوں ہن دسو میں کدھر جاواں میں کہ سنت اٹھے ہی نے تے تو میں کہ چل اج 20 پڑھا دیں پر 20 پڑھانی اس طرح جس طرح میں 8 پڑھاونا سمجھے ٹھہر کے ٹھرا کے میں 8 پڑھ کے سو گیا تے حافظ دے باہر وی تراویح چ کھلوتا دوجی مسجد چ مینوں نیند آ گئی پھر میں جا گیا تے حافظ 16 تراویح چ پھر مینوں نیند آ گئی گرمیاں دا موسم سی تے حافظ ہے جی 20 تراویح چ دے وتر رہندے نے میں ٹھیک 12 بج گئے رات دے تراویح 20 تے 12 دا ٹائم پڑھنی ہے سنے جس طرح میں پڑھدا سا او جناب میرے کو آ گیا کہندا جی راتی دے 12 بجے میں ہٹیا میں کہا جی 12:30 بجا دیں کار انہوں کا امتحان ہے کن پکے نے عاشق وہ دوجے دن 12:30 بج گئے وہ تراویح پڑھائی جائے وہ ہے سر گرگانے کے علاقے کے بہت اتنے آ گئے سارے سویرے کٹھے ہو گئے میرے کو کہتے نہیں خدا کے واسطے 8 ہی پڑھا دیا ہم تو مر گئے ایک کہہ میرے طرف سے جی ایک ہی قال پڑھا دے خدا کی قسم حکم پیروں کا وقت نہیں دیتا ہے تو بیڑی گرک ہو گئی ہماری اے بہت راوی پڑھ کے آئے ادھر کہتے کھانا کھاؤ حکم پیروں کا وقت بھی نہیں ہے ہمارے طرف سے تو ایک ہی رکاط پڑھا دیا انہوں نے پڑھ کے ویلا جی تراویاں صحیح پڑھنا تو آپ اٹھا تے آ جان گے اصل جو گل ہے بھی اسی اجے 6ویں تراوی چنے تو 21ویں چ لگے ہوں چل سو چل دی گڈی تک میں بات نہیں کہتا قسمیں مینو اللہ دی نبی پا نے 8 پڑھی ہیں میں دلیل نہ کہنا بے دلیل نہیں میں قسم کھاتی میرے نزدیک دلیل ہے میرے نزدیک حدیث ہے میرے نزدیک حنفی فقہا دا فتویٰ ہے کہ اصل سنت نبی پاک دی 8 پڑھ نالے موج بڑی ہے دو پڑھ کے تے دوجیاں دو کھلو جی تے اد اد آ جاندا ہے کہ تے مینوں ایک تھاں آکھن لگے حبیب پڑھا میں آکھا مینوں تے چیتا ہی نہیں لگا کنیاں ہوئی نے میں تو لکیاں کھچنیا پی بھی دو پھر چار پھر چھ میں کہا میں نبی دی سنت نے چھڑ کے خام خام مصیبت کیوں پاواں اور ایک ہور گل یاد رکھو بہتا عمل کرنا سواب نہیں بہتا بدا نبی دی تابے داری نہ سواب پر جے کوئی شخص کہ میں بہتا کام کرا تو بہتا سواب ہرگز نہیں ہرگز نہیں ایک سیابی آیا آپ نہیں آیا وہ نکاح ہویا وہ ساری رات نفل پڑھ جا کرے کہ دنے روزہ رکھیا کرے وہ بھی بیوی اپنے سہرے نو کہنے لگی کہ بات یہ آ میرا خامد دن چ روزہ رکھ چھڑتا ہے تو رات میں بس آئی گل رہے گی تھی پوچھتے تو تاں واعدہ ہو جانا بھی تھی اس دن چ روزہ رکھ چھڑتا ہے رات نو نماز پڑھتا رہنا جی یہ میری ضرورت نہیں تو پھر طلاق دوا دو سچی سی گل وہ صحابی نے سمجھا باپ نے یہ کہ میں خود نہ بچے نو دساں چل کے نبی پاک کو گل کراں کیونکہ حضور دا سمجھاؤن دا طریقہ بہت اعلیٰ سی بھائی جی میرے بچے دی آ حالت ہے نبی علیہ السلام نے بلایا فرمایا عبداللہ دیکھو اللہ دے رسول کس طرح سمجھا کئی بندیاں کا تو قرض دینا ہوئے ایکو دا قرض ادا کر کے سمجھ لیں سارے دا ادا ہو گیا ٹھیک ہے نہیں جی جب تک سارے دا ادا نہ کرا فرمایا کہ تیرے نفس دا بھی تیرے تے حق ہے ماں باپ دا بھی حق ہے بیوی دا حق ہے تے اللہ دا بھی حق ہے ایکو حق ادا کر کے سمجھنا سارے دا ہو گئے دیکھا کیا سونا طریقہ سمجھاؤن دا اسی جو فتوا لاؤنے کافری بنا کے گلے نہیں چھڑنے تے جے کافر ہوگئے تے پھر کافر کہنا چاہیے پھر نہ کافر کہنا بھی کفر ہے خیر بہرحال وہ کہتا جی نبی پاک نے فرمایا تین روزے رکھ لیا کر مہینے سے 13ویں 14ویں 15ویں فرمایا باقی سواب اللہ تینوں دے دے گا مہینے کے دن کنے ہوں تری تین روزے رکھ لیا کر باقی سواب تینوں اللہ دے دے گا تو تین رکھے تو باقی سواب کنا ملیا تی سواب کنا ملیا تین تو رکھے نے نا روزے سواب تین کڈو تی سواب ستائیں کہندا جی مینوں زیادہ طاقت ہے فرمایا پھر ایں کر اگر 10 روزے رکھ لیا کر باقی سواب اللہ تینوں دے دے گا جی تیاں چ 10 کڈے 20 اللہ تینوں سواب دے دے گا
کہ میں نے تو زیادہ طاقت ہے. فرمایا پھر ایک دن روزہ تے ایک دن افطار. کہندا جی میں نے تو زیادہ طاقت ہے. فرمایا کہ تو زیادہ روزے رکھے میری امت چ خارج ہے. ہوں سوال اس حدیث دے جب تین روزے سن ثواب ستائیاں جدو بھی روزے سن تو ثواب سواب بھی جب پندرہ روزے سن تو سواب سوال پیدا ہوتا بھی عمل بڑھتا جاتا سواب کیوں گھٹتا جاتا ہے. عمل بڑھ گیا سواب گھٹ گیا. یہ جواب ہے دوستو تھی حدیث کو سمجھنے کی کوشش کریا کرو پر تے حدیث پڑھائی نہیں جاتی تو فقہ دی کتاباں کھولی جاتی ہیں. آؤ دسیے بہت گہری بات ہے. اللہ فرماؤندا میں نے تھوڑے کام تے راضی ہاں پھر تو زیادہ بوجھ اپنے ذمے کیوں لینا ہے. جڑا بوجھ میرے حکم دے خلاف آپ اپنے ذمے لیں گا میں قبول کر لیا تو ثواب پھر بھی میں نہیں دینا. میں ثواب کٹا دیاں گا کہ تو آپ اپنے ذمے بوجھ لینا جائے. اس واسطے بہتا کام کر تو ثواب نہیں نبی دی تابے داری تے ثواب. اللہ تعالیٰ تعالیٰ توفیق دے دے. ہوں کنا وقت نام عبداللہ تے عبدالرحمن بہت پسند نے تے محمد جلا نام لاؤں دا برکت واسطے کیونکہ محمد رسول اللہ دے نام دی برکت ہے. یہ تے ایسا سونا نام ہے ساڈا مولوی سمسامہ دا نسی محمد دا نام کہو صلی اللہ علیہ وسلم ایسا سونا نام ہے کہ جتھے لا دی او دے نال ہی برکت ہو جاندی ہے. بوٹا کوئی نام ہے پر محمد بوٹا ہوں بوٹے دی شان ود گئی کیونکہ نال محمد ہے. تے حاجی رلدو بھی کوئی نام ہے حاجی محمد رلدو نبی دے نام نال برکت ود. اور میں قسم اللہ دی کھانا ہے جہان چ سارے نے سونا کسے دا نام ہے تے محمد سارے نے سونا نام ہے تے احمد ہے. آسمان تے فرما میرا نام اللہ نے احمد رکھا زمین تے میرا نام محمد رکھا. قوم نے اعتراض کیتا دادے تے کی نام ہے کھی پتر دا ہے محمد اور کی بھابیا کا نام رکھ دیتا جی دیوی دیتا پیرا دیتا گورا دیتا تھوڑا سی عبداللات عبدالمنات دیوی دیتا پیرا دیتا گورا دیتا منات دیتا آ نام رکھو کی بھابیا کا نام. دادا بڑا سمجھدار چپ کر کے نبی علیہ السلام اندروں لے اجے سات دن دے سن حضور لا کے نا چہرہ نبی پاک دا امت ساری او قوم برادری ول کر کے تے کہندا اے چہرہ ویکھ کے دسو جے محمد نہیں تے ہے کون. اے دا تے چہرہ ہی دسدا کہ کی محمد ذاتی نام ہے نا نبی دا محمد صلی اللہ علیہ وسلم. تے دوجا ذاتی نام کیڑا ہے احمد. میرا نام ذاتی کی عبدل قادر. جے تسی مینو میرا نام لے کے ذاتی آواز دیو عبدل قادر سننے والا کہے گا نا بے ادبا اس طرح تے نہیں نا بولی دا مینو بھی غصہ چڑھے گا ویکھو جی میرا نام بے ادبی نہ لیں گا. ذاتی نام لے کے تسی وڈے نو آواز دے نہیں سکتے دیو گے تے بے ادبا چ شمار ہو جاؤ گے. پھر سن لو میرے بھائیو تردید نہیں کرتا اللہ دی قسم ہے میں محبت نہ سمجھاؤں میرے بھائیو بریلویو دوستو تسی محمد دا نام ذاتی لے کے آواز مار دیو تے اللہ قرآن چ فرماؤں گا 80 سال کسی دی عبادت ہوئے جے میرے نبی نو ذاتی نام لے کے آواز دیتی میں 80 سال دی عبادت دا بیڑا ایک منٹ چ غرق کر دیا. بے ادبی نہیں تسی اپنے باپ نو کہہ سکتے یا فلانا تے پھر نبی اس کام کو بچارا اتنا غریب ہے کہ تسی جتھے چاہو نام لے لو. ہن انہوں نے کی کہنا شروع کرتا یا رسول اللہ ویکھو جی اسی یا رسول اللہ کہنے ہیں. اللہ قرآن چ فرماؤں بھی جڑے دوروں تین یا رسول اللہ کہنے وہ بھی بے کرنے اکثر ہم لا یا کروں پرے گزرے دے تسی تے ایتھے دے تے وہ پرے یا رسول اللہ کر دیں. تسی یہ نہ سمجھ میں تہاڈی تدبیر کرنا قرآن دی آیت ہے میں تینوں سمجھا دیتا کہ اللہ تعالیٰ تعالیٰ نبی دا ادب کرن دی توفیق دے دے. ایک مول بس بس بھی کرو مینوں پھر تقریر ہی کر لین دے. سنو ایلا تے نہیں نا بس گل یہ ایک مولوی کہنے لگا بھابیو تانے کی پتا نبی دی شان دا نبی دا نور اسمان زمین دے پیدا ہون تو 70,000 برس پہلے قطب تارے چ رہا. سننے والے اکڑ پنج نعرے پانچ نعرے پانچ دن تو ایک نعرہ مار نعرے پہ نعرہ انہیں تقریر چ میں موجود سا میں اٹھ کے آخیا میں آخیا مولانا کی کیا جے بھی آسمان زمین دے پیدا ہون تو 70,000 برس پہلے نبی دا نور قطب تارے چ رہا کہ میں کہ جدو آسمان زمین ہے نہیں سی تو قطب تارا میں کہ تھوڑے کوٹھے تے رہندا سی ہاں وہ چیتا ہی نہیں رہا بلا نبی دا شان بیان کر لگا چیتا ہی نہیں رہا یہ جی گلا نہ کرا کرو کم از کم جی ہور کسی نے سمجھ نہیں تو اہل ویس سماج سے سمجھ دیے نا گلوں میں ہوں تھی یارویں کا نام لے بیٹھے ہو یارویں یارویں ہوں ستارویں شریف بھی نکل گئی ایک اٹھارویں شریف بھی نکل گئی ہے میں گزارش کراں تیس بارے قرآن دے تیس بارے تو نبی پاک تو پہلے کنے نبی دنیا چ گزرے نے ایک کٹ ایک لکھ 24,000 کسے نبی دی نبی پاک نے یارویں کسے صحابی نے نبی پاک دی ایک لکھ 44,000 صحابہ ہوئے میں ہور کچھ بھی نہیں کہنا چلو یار چھڈو جی یارویں کیتی جاندی ہے وہ کتاب لکھا بخاؤ بھی یارویں کرنی چاہیے تھی سچے تو اسی جھوٹے تو جی اتنے بھی نہیں اقل مند ہو پھر سانوں ہی برا کہنا ہے یہ پیر یارویں والے من دے اسی مننے ہاں تسی منن والے بنو تو پھر اللہ کے فضل کوئی جھگڑا اختلاف بالکل نہیں رہتا آؤ منو اسی کہنے منو بزرگوں اور صحیح طریقے منو یارویں کا لفظ جڑا ہے نا اصل چ گل میں ہو رہا ہوں کی کراں وقت انہیں لگ گیا جنہیں لگنا چاہیے سی تسیں ہی پوچھا تسیں مینو مجبور کیتا ہے ایک عبادت دی موقت ایک ہوں غیر موقت موقت ہو عبادت ہے جا ٹائم مقرر ہو جا دن جا وقت بھی جنا جمعے والے دن پڑھیا گیا نا زور دے ٹائم تو پڑھیا نا فجر دی نماز فجر والے اثر دی مغرب دی مغرب والے عشاء دی یہ ٹائم مقرر ہے نا حج دا دن مقرر ہے رمضان دا مہینہ مقرر یہ موقت ہے یعنی انہوں دا وقت مقرر کیتا گیا اللہ بنو اللہ دے رسول بنو ایک عبادت ہے وقت مقرر نہیں صدقہ خیرات جدو مرضی کرو جدو مرضی اللہ دے رواج صدقہ خیرات کر دیو اتنے تہنوں جڑی عبادت غیر موقت ہے نا یہ موقت بناؤن دی اجازت نہیں تو جڑی موقت ہے انہوں غیر موقت بناؤن دی اجازت اے سوچو شریعت نے صدقے خیرات کرنے واسطے دن نہیں کوئی خاص مقرر کیتا جدن اللہ توفیق دے دے صبح شام رات دن ادو ہی صدقہ خیرات کر دیو اور اس نام نال کرو کہ اللہ تعالیٰ یہ سواب پہنچاوے تو اللہ میرا صدقہ قبول کرے وہ میں ایک آدمی میرے پیچھے جمعہ دو تین پڑھ گیا وہ باپ فوت ہو گیا باپ جب فوت ہوا نا وہ یا اللہ ماں بھی بیمار ہے پر سال کا وقفہ پا دی کیوں اے ملانے نے میرا سارا اجاڑ جانا میرے گھر سے کھ نہیں رہن دینے جی ماں بھی چھتی مر گئی تو میرے پلے کچھ نہیں رہنا دلوں جانتے ہیں بھی واہ جاتی ہے خیر وہ باپ وہ مر گیا جمعہ نے میرے پیچھے پڑھ گیا دو تین ملانے نے جنازہ مداریاں جی ڈگ ڈگری بھی لاؤں گا جنی جلدی جنازہ پڑھ اور میں تینوں کھل کے کہنا مینو رب کی قسم ہے جس جنازے سورت فاتحہ نہ پڑی جاؤ جنازہ
نہیں ہوتا
مسئلہ کیا حدیث سونا ہے آؤ حدیث چ نہ ہوئے تو سانو پڑھ لو اتوں تو تھی ماشاء اللہ جنازہ پڑھ دیو اعلان کرنے سے تین دن تو جنازہ پڑھنے سے تین منٹ ہو گیا تو ہو گیا مولانا سمسام صاحب کہتے ہیں ایک مولانا جنازہ پڑھا دیا جانا یا اللہ جے بندہ تیرا تیری طرف آیا نہ اس کدے نماز ادائی تے نہ رمضان ادایا میں کہ انتریا چلان کراؤن دیا جنازہ رب واسطے کٹ پڑھن والے لوگ ہوندے نے نہیں پڑھتے خیر جنازہ ملا نے لیٹ دیتا ہوں مہینہ ڈیڑھ مہینہ گزر گیا جہاں باپ مریا سی وہ نہیں آیا ملانے کے گھر وہ پھر ملانا آپ گیا ڈیڑھ مہینے کے بعد وہ پھر آنے ہاں باپ مر گیا تو آ کے ملے ہی نہیں ہے جی میں یتیما کے گھر دو بوریاں آٹے دیا پہنچا دیا اس نے کپڑے کے تھان بھی دو تین میں ਗਰੀਬਾਂ ਨੂੰ ਦੇ ਆਏ ਇਹ ਦਿਨਾਂ ਦਾ ਮਾਂ ਪੜਾਵਾਂ ਤੇ ਆਟਾ ਉਹ ਲੈ ਜਾਣ ਲਾ ਜੇ ਸਾਰਾ ਰੋਣਾ ਆ ਤਾਂ ਸਾਨੂੰ ਬੁਰਾ ਭਲਾ ਕਹਿ ਕੇ ਆਪਣਾ ਗੁਜ਼ਾਰਾ ਚਲਾਉਂਦੇ ਨੇ ਖੈਰ ਕਹਿੰਦਾ ਮੈਂ ਅੱਜ ਨਹੀਂ ਸੀ ਆਉਣਾ ਮੁਲਾਣਾ ਕਹਿੰਦਾ ਪਰ ਅੱਜ ਰਾਤ ਦਾ ਡੇਢ ਵਜੇ ਦਾ ਜੇ ਦੋ ਵਜੇ ਦਾ ਵਕਤ ਸੀ ਮੈਨੂੰ ਰੱਬ ਦੀ ਕਸਮੇ ਨੀਂਦ ਨਹੀਂ ਆਈ ਆਈ ਉਦੋਂ ਦੀ ਤੁਹਾਡਾ ਬਾਪ ਸਾਡੇ ਘਰ ਅਲਹਨਮਗਾ ਆ ਗਿਆ ਬਾਪ ਮਰ ਗਿਆ ਤੇ ਕਹਿੰਦਾ ਮੁਲਾਣਾ ਤੁਹਾਡਾ ਬਾਪ ਸਾਡੇ ਘਰ ਅਲਹਨੰਗਾ ਉਹਦਾ ਮਤਲਬ ਕੀ ਸੀ ਮੁਲਾਣੇ ਦਾ ਕੋਈ ਜੋੜਾ ਬਹੇਗਾ ਉਹ ਕਹਿੰਦਾ ਮੋਰਦੀ ਜੀ ਉਸ ਨਾਲ ਗੱਲ ਕਰੋ ਬਾਪ ਸਾਡਾ ਦੁਨੀਆਂ 'ਚ ਆਇਆ ਸੀ ਅੱਗੇ ਜੰਮੇ ਜਵਾਨ ਹੋਏ ਅਸੀਂ ਬਾਪ ਨਾਲ ਕੰਮ ਕਰਦੇ ਰਹੇ ਮੈਂ ਕਸਮ ਅੱਲਾ ਦੀ ਖਾਨਾ ਕਿ ਸਾਡਾ ਬਾਪ ਤੇ ਆਪਣੇ ਘਰ ਕਦੀ ਨਹੀਂ ਸੀ ਨੰਗਾ ਹੋਇਆ ਜਿਹੜਾ ਤੁਹਾਡੇ ਘਰ ਨੰਗਾ ਹੋਇਆ ਤੁਹਾਡਾ ਬੇਈਮਾਨ ਹੋਵੇਗਾ ਕੋਈ ਸਾਡਾ ਨਹੀਂ ਸੀ ਬਾਪ ਇਹੋ ਜਿਹਾ ਉਹ ਮੁਲਾਣਾ ਗਾਲਾ ਮੈਨੂੰ ਕੱਢੀ ਮੈਂ ਕਿਹਾ ਉਹ ਮੈਨੂੰ ਗਾਲਾ ਕਾ ਜੀ ਕੱਢਣਾ ਬਹਰਹਾਲ ਜੋ ਖੁਦਾ ਨੂੰ ਮਨਜ਼ੂਰ ਸੀ ਉਹ ਮੈਂ ਕਹਿ ਦਿੱਤਾ ਇਹ ਠੀਕ ਹੈ ਇੱਕ ਗੱਲ ਯਾਦ ਰੱਖੋ ਹਮੇਸ਼ਾ ਇਹ ਨਾ ਆਖਿਆ ਕਰੋ ਵੀ ਲੋਕ ਸਵਾ ਇੱਕ ਵਜੇ ਤੇ ਡੇਢ ਵਜੇ ਤੱਕ ਖਲੋਤੇ ਰਹਿਣਗੇ ਉਦੋਂ ਤਕਰੀਰ ਤੇ ਟਾਈਮ ਦਿਆ ਕਰੋ ਜਦੋਂ ਲੋਕ ਮੌਜੂਦ ਹੋਣ ਲੋਕ ਸ਼ੌਕ ਨਾਲ ਆਉਣ ਮੈਂ ਇਹ ਨਹੀਂ ਕਹਿੰਦਾ ਵੀ ਦੂਜਾ ਨਾ ਟਾਈਮ ਦਿਓ ਪਰ ਜ਼ਰਾ ਹਿਸਾਬ ਨਾਲ ਟਾਈਮ ਦਿਆ ਕਰੋ ਤਾਂ ਕਿ ਗੱਲ ਮੁੱਕ ਵੀ ਜਾਏ ਹੁਣ ਦੋ ਵਜੇ
ਮਸਜਿਦ ਦਾ ਬੜਾ ਅਜ਼ੀਮ ਕਾਰਗੁਣ ਸੀ ਉਹਦੇ ਭਾਈ ਨੂੰ ਕਰੰਟ ਦਾ ਚੰਗਾ ਲੱਗਿਆ ਤੇ ਉਹ ਕਹਿ ਰਹੇ ਨੇ ਕਿ ਜ਼ਰਾ ਦੁਆ ਕਰ ਲੈ
ਅੱਛਾ ਜੀ ਦੁਆ ਕਰੋ ਹੋਰ ਕਿਉਂ ਕਰੋ ਸਾਰੇ ਆਪਣੇ ਆਪਣੀ ਜਗ੍ਹਾ ਖਲੋ ਕੇ ਹੀ ਦੁਆ ਕਰ ਲਓ ਪਹਿਲੀ ਦੁਆ ਇਹ ਕਰੋ ਕਿ ਅੱਲਾ ਸਾਡੇ ਗੁਨਾਹ ਮਾਫ਼ ਕਰੇ
ਆਮੀਨ
ਔਰ ਦੂਜੀ ਦੁਆ ਕਰੋ ਕਿ ਜਿਹੜੇ ਫੌਤ ਹੋ ਗਏ ਅੱਲਾ ਉਹਨਾਂ ਦੇ ਵੀ ਗੁਨਾਹ ਮਾਫ਼ ਕਰੇ
ਆਮੀਨ
ਤੀਜੀ ਦੁਆ ਇਹ ਕਰੋ ਕਿ ਅੱਲਾ ਬਿਮਾਰਾਂ ਨੂੰ ਸ਼ਿਫਾ ਦੇ
ਆਮੀਨ
ਖਾਸ ਕਰਕੇ ਮੈਂ ਤੇ ਹੁਣ ਨਾਮ ਲੈਣਾ ਹੀ ਪੈਂਦਾ ਮੇਰੇ ਭਾਈ ਨੂੰ ਅੱਲਾ ਸ਼ਿਫਾ
ਆਮੀਨ
ਇਤਨੀ ਤਕਲੀਫ ਆ ਔਰ ਇਤਨੇ ਬਿਮਾਰ ਇਤਨੇ ਬੇਹੋਸ਼ ਨੇ ਮੈਨੂੰ ਕੋਈ ਅਕਲਮੰਦ ਆਖੇ ਵੀ ਤੂੰ ਇਹਨਾਂ ਨੂੰ ਛੱਡ ਕੇ ਆ ਗਿਆ ਮੈਂ ਤਾਂ ਜਲਸੇ ਤੇ ਆ ਗਿਆ ਕਿ ਤੁਹਾਡੇ ਮੁਸਲਮਾਨਾਂ ਦੀ ਦੁਆ ਹੋਵੇਗੀ ਸ਼ਾਇਦ ਅੱਲਾ ਇਸ ਦੁਆ ਦੀ ਬਰਕਤ ਨਾਲ ਹੀ ਸਿਹਤ ਦੇ ਅੱਲਾ ਤਾਲਾ ਤੁਹਾਡੀ ਦੁਆ ਕਬੂਲ ਕਰੇ ਅੱਲਾ ਉਹਨਾਂ ਨੂੰ ਸਿਹਤ ਦੇ ਮੈਂ ਜਾਵਾਂ ਤੇ ਖੁਦਾ ਕਰੇ ਕਿ ਉਹਨਾਂ ਨੂੰ ਸਿਹਤ ਹੋਈ ਹੋਵੇ ਸਾਰੇ ਬਿਮਾਰਾਂ ਵਾਸਤੇ ਸ਼ਿਫਾ ਦੀ ਦੁਆ ਔਰ ਬੱਚੇ ਵਾਸਤੇ ਵੀ ਦੁਆ ਕਰੋ ਜਿਹੜੇ ਜਿਸ ਤਰ੍ਹਾਂ ਦੁਨੀਆਂ ਤੇ ਚਲੇ ਗਏ ਨੇ ਉਹਨਾਂ ਵਾਸਤੇ ਦੁਆ ਕਰੋ ਜਿਹੜੇ ਬਿਮਾਰ ਨੇ ਉਹਨਾਂ ਵਾਸਤੇ ਵੀ ਦੁਆ ਕਰੋ ਔਰ ਇੱਕ ਦੁਆ ਕਰੋ ਜਿੰਨੀ ਆ ਪਬਲਿਕ ਹੈ ਸਾਡੀ ਯਾ ਅੱਲਾ ਇਹਨਾਂ ਦੀ ਹਰ ਜਾਇ ਜ਼ਰੂਰਤ ਪੂਰੀ ਫਰਮਾ ਯਾ ਅੱਲਾ ਇੱਕ ਦੁਆ ਕਿ ਇਹਨਾਂ ਨੂੰ ਕਿਸੇ ਦਾ ਮੁਹਤਾਜ ਨਹੀਂ ਤੇ ਸ਼ੁਹਦਾ ਅੱਲਾ ਤਾਲਾ ਉਹਨਾਂ ਨੇ ਵੀ ਜੰਨਤ ਅਲਫਿਰਦੌਸ ਨਸੀਬ
ਕਰੇ
ਇਹ ਨਹੀਂ ਮੈਨੂੰ ਕਿਸੇ ਦੇ ਸ਼ਹੀਦ ਹੋਣ ਉੱਤੇ ਵੀ ਅਫਸੋਸ ਹੈ ਤੇ ਹੁਣ ਦੁਆ ਕਰਨਾ ਵੀ ਸਾਡੇ ਵਾਸਤੇ ਬੜਾ ਜ਼ਰੂਰੀ ਹੈ ਕਿ ਅੱਲਾ ਤਾਲਾ ਸ਼ੁਹਦਾ ਨੂੰ ਜੰਨਤ ਅਲਫਿਰਦੌਸ ਦੇ
ਆਮੀਨ
ਸ਼ਹੀਦ ਹੁੰਦਾ ਹੈ ਉਹ ਜਿਹਨੂੰ ਜੰਨਤ ਪਹਿਲੇ ਮਿਲ ਚੁੱਕੀ ਹੁੰਦੀ ਹੈ ਤੇ ਇਹ ਦੁਆ ਬੜੀ ਖਾਸ ਤੌਰ ਤੇ ਕਰੋ ਕਿ ਅੱਲਾ ਤਾਲਾ ਸਾਡੀ ਔਲਾਦ ਨੂੰ ਹੀ ਨੇਕ ਕਰੇ
ਆਮੀਨ
ਤੇ ਇਹ ਦੁਆ ਤੁਸੀਂ ਭਾਵੇਂ ਨਾ ਕਰੋ ਮੈਂ ਕਰਨਾ ਪਿਆ ਅੱਲਾ ਪੁੱਟਣੀ ਨੂੰ ਨਜਾਤ ਦੇ ਦੇ
ਆਮੀਨ
ਪੁੱਟਣੀ ਪੁੱਟੋ ਦੀ ਧੀ ਪੁੱਟਣੀ ਕੋ ਮਾੜਾ ਨਾਮ ਹੈ ਅੱਲਾ ਤਾਲਾ ਉਹਦੇ ਕੋਲੋਂ ਨਜਾਤ ਦੇ
ਆਮੀਨ
ਇਹ ਫਸੇ ਅਸੀਂ ਆਪੇ ਹੀ ਮੌਲਵੀ ਆਪ ਫਸੇ ਦੇ ਹੁਣ 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 ਰੋਂਦੇ ਨੇ ਮੈਂ ਕਿਹਾ ਆਪ ਜਾਲ ਤਲੇ ਸੀ ਆਪੇ ਹੀ ਪੁੱਟਣੀ ਬਣਾ ਦਿੱਤੀ ਤੇ ਹੁਣ ਤੁਸੀਂ ਉਹਨੂੰ ਕਹਿੰਦੇ ਜੋ ਕੁਛ ਤੇ ਅਸੀਂ ਕੌਮੀ ਇਤਿਹਾਦ ਨੂੰ ਵੋਟ ਬਹੁਤੇ ਮਿਲੇ ਨੇ ਇਹ ਗਲਤ ਗੱਲ ਹੈ ਕਿ ਪੀਪਲ ਪਾਰਟੀ ਨੂੰ ਬਹੁਤ ਵੋਟ ਬਹੁਤੇ ਮਿਲੇ ਨੇ ਪਰ ਕੌਮੀ ਇਤਿਹਾਦ ਦੇ ਬੰਦੇ ਇੱਕ ਪੀਪਲ ਪਾਰਟੀ ਦਾ ਤੇ ਕਿੰਨੇ ਪੰਜ ਪੰਜ ਛੇ ਛੇ ਖਲੋਤੇ ਇਹਨਾਂ ਦੇ ਵੋਟ ਵੰਡੇ ਗਏ ਨੇ ਮਜਮੂਈ ਤੌਰ ਤੇ ਵੋਟਾਂ ਦਾ ਹਿਸਾਬ ਕਰੋ ਮਜਮੂਈ ਤੌਰ ਤੇ ਇਹਨਾਂ ਨੂੰ ਵੋਟ ਬਹੁਤੇ ਮਿਲੇ ਨੇ ਉਹਦਾ ਦਾ ਤਾਂ ਲੱਗ ਗਿਆ ਸਾਡੇ ਇਖਤਲਾਫ ਦੀ ਵਜ੍ਹਾ ਨਾਲ ਦੁਆ ਕਰੋ ਅੱਲਾ ਤਾਲਾ ਇਸ ਤੋਂ ਵੀ ਨਜਾਤ ਦੇ
ਆਮੀਨ
ਔਰ ਅੱਲਾ ਤਾਲਾ ਪਾਕਿਸਤਾਨ ਦਾ ਭਲਾ ਕਰੇ
ਆਮੀਨ
ਅੱਲਾ ਪਾਕਿਸਤਾਨ ਨੂੰ ਸਾਰੇ ਜਹਾਨ ਦੇ ਮੁਲਕਾਂ ਚੋਂ ਉੱਚਾ ਕਰ ਦੇ
ਆਮੀਨ
ਮੱਕੇ ਮਦੀਨੇ ਦਾ ਸ਼ਾਨ ਤੇ ਨਹੀਂ ਨਾ ਕਿਸੇ ਨੂੰ ਮਿਲ ਸਕਦਾ ਉਹ ਤੇ ਉਹ ਹੀ ਉੱਚਾ ਹੈ ਨਾ ਮਗਰ ਅੱਲਾ ਤਾਲਾ ਪਾਕਿਸਤਾਨ ਨੂੰ ਕਾਇਮ ਵੀ ਰੱਖੇ ਅੱਲਾ ਮਜ਼ਬੂਤ ਵੀ ਬਣਾਵੇ ਔਰ ਇੱਕ ਦੁਆ ਇਹ ਵੀ ਕਰਿਆ ਕਰੋ ਕਿ ਜਿਹੜੀ ਅੱਠਵੀਂ ਤਰਮੀਮ ਪੇਸ਼ ਹੋ ਕੇ ਪਾਸ ਹੋ ਚੁੱਕੀ ਆ ਉਹਦੇ 'ਚ ਅਸੀਂ ਕਮੀ ਨਹੀਂ ਆਉਣ ਦੇਵਾਂਗੇ ਮਿਰਜ਼ਾਈਆਂ ਨੂੰ ਕਦੀ ਅਸੀਂ ਆਪਣੇ 'ਤੇ ਮੁਸੱਲਤ ਨਹੀਂ ਹੋਣ ਦੇਵਾਂਗੇ ਜਿਹੜੀ ਹਕੂਮਤ ਮਿਰਜ਼ਾਈਆਂ ਨੂੰ ਇੱਥੇ ਜਸ਼ਨ ਮਨਾਉਣ ਦਾ ਇੰਤਜ਼ਾਮ ਕਰੇਗੀ ਜਾਂ ਮਿਰਜ਼ਾਈਆਂ ਨੂੰ ਇੱਥੇ ਲਿਆਵੇਗੀ ਜੇ ਮਿਰਜ਼ਾਈ ਆ ਤਾਂ ਤੁਸੀਂ ਜਾਓਗੇ ਪਰ ਇਨਸ਼ਾਅੱਲਾ ਤਾਲਾ ਅਸੀਂ ਮਿਰਜ਼ਾਈਆਂ ਨੂੰ ਇੱਥੇ ਆਉਣ ਨਹੀਂ ਦਿਆਂਗੇ ਮਿਰਜ਼ਾ ਤਾਹਿਰ ਇੱਥੇ ਨਹੀਂ ਆ ਸਕਦਾ ਜਾਂ ਮੈਂ ਨਹੀਂ ਆ ਉਹ ਨਹੀਂ ਇਹਦਾ ਮਾਨਾ ਜਾਂ ਆ ਨਹੀਂ ਆ ਉਹ ਨਹੀਂ ਮਾਨ ਦੀ ਗੱਲ ਅਸੀਂ ਮਿਰਜ਼ਾਈਆਂ ਨੂੰ ਇੱਥੇ ਆਉਣ ਨਹੀਂ ਦੇਣਾ ਖਤਮ ਨਬੂਵਤ ਚੋਰ ਇੱਥੇ ਕਦਮ ਨਹੀਂ ਪਾ ਸਕਦੇ ਬੜਾ ਅੱਛਾ ਕੀਤਾ ਨਵਾਜ਼ ਸ਼ਰੀਫ ਨੇ ਕਿ ਇਹਨਾਂ ਦੇ ਜਸ਼ਨ 'ਤੇ ਪਾਬੰਦੀ ਲਾ ਦਿੱਤੀ ਅਸੀਂ ਖੁਦ ਗਏ ਸਾਂ ਸਾਰੇ ਉਲਮਾ ਇਕੱਠੇ ਹੋ ਗਏ ਵੀ ਜੇ ਜਸ਼ਨ ਮਿਰਜ਼ਾਈਆਂ ਨੇ ਮਨਾਇਆ ਤੇ ਖੂਨ ਰੇਜ਼ੀ ਇੱਥੇ ਹੋ ਗਈ, ਮੁਸਲਮਾਨਾਂ ਨੇ ਅਗਰ ਆਪਣਾ ਜਜ਼ਬਾ ਇਮਾਨੀ ਦਾ ਇਜ਼ਹਾਰ ਕੀਤਾ ਤੇ ਫਿਰ ਅਸੀਂ ਜ਼ਿੰਮੇਵਾਰ ਨਹੀਂ ਜੀ। ਉਸੇ ਦਿਨ ਫਿਰ ਉਹਨੇ ਬੁਲਾਇਆ, ਕਹਿਣ ਲੱਗਾ ਮਿਰਜ਼ਾਈਆਂ ਦੇ ਜਸ਼ਨ ਤੇ ਸਭ ਪਾਬੰਦੀ, ਕਿਸੇ ਕਿਸਮ ਦੀ ਕੋਈ ਮਿਰਜ਼ਾਈ ਆਪਣੀ ਜਸ਼ਨ ਨਹੀਂ ਮਨਾ ਸਕਦੇ। ਅੱਲਾਹ ਤਾਲਾ ਮਿਰਜ਼ਾਈ ਜਿੱਤੋਂ ਪਾਕਿਸਤਾਨ ਨੂੰ ਮਹਿਫੂਜ਼ ਰੱਖੇ।
ਆਮੀਨ।
ਬਹਰਹਾਲ ਕਿੰਨਾ ਚਿਰ ਦੁਆ ਕਰੀਏ, ਦੋ ਦਿਨ ਵਾਜੀ ਗਏ ਨੇ, ਹੁਣ ਇਹ ਦੁਆ ਕਰੋ ਕਿ ਅੱਲਾਹ ਤਾਲਾ ਸਾਡੀ ਦੁਆ ਕਬੂਲ ਕਰੇ।
ਆਮੀਨ।
ਮੈਂ ਜੋ ਕਈ ਦੁਆਵਾਂ ਕੀਤੀਆਂ, ਤੁਸੀਂ ਵੀ ਦੁਆਵਾਂ ਕੀਤੀਆਂ, ਯਾ ਅੱਲਾ ਸਾ ਹੱਥ ਸਾਡੇ ਖਾਲੀ ਨਾ ਵਾਪਸ ਕਰੇ, ਯਾ ਅੱਲਾ ਰਹਿਮਤ ਨਾਲ ਸਾਡੀਆਂ ਝੋਲੀਆਂ ਭਰ ਦੇ, ਯਾ ਅੱਲਾ ਇਸ ਕਾਨਫਰੰਸ ਨੂੰ ਜਿਹੜੀ ਜਲਸਾ ਹੈ ਨਾ, ਸੁਣਨ ਵਾਲਿਆਂ ਨੂੰ ਤੇ ਸੁਣਾਉਣ ਵਾਲਿਆਂ ਨੂੰ ਸਾਰਿਆਂ ਨੂੰ ਨੇਕ ਅਮਲ ਦੀ ਤੋਫੀਕ। ਰੱਬਨਾ ਆਤਿਨਾ ਫੀ ਦੁਨਿਆ ਹਸਨਤਨ ਵ ਫਿਲ ਆਖਿਰਤਿ ਹਸਨਤਨ ਵ ਕਿਨਾ ਅਜ਼ਾਬਨ ਨਾਰ। ਰੱਬਨਾ ਤਕਬਲ ਮਿੰਨਾ ਇਨਕ ਅੰਤ ਸਮੀਉਲ ਅਲੀਮ। ਸੱਲੱਲਾਹੁ ਤਾਲਾ ਅਲਾ ਖੈਰਿ ਖਲਕਿਹਿ ਮੁਹੰਮਦਿਨ ਵ ਆਲਿਹਿ ਵ ਅਸਹਾਬਿਹਿ ਅਜਮਾਈਨ ਬਿਰਹਿਮਤਿਕ ਯਾ ਅਰਹਮਰ ਰਾਹਿਮੀਨ। ਮੇਰੀ ਜੇ ਤੁਸੀਂ ਕੀ